ستنا تن واکھے گرو ساخی اب میں کون اپاؤ کروں جہ بد من کو سنسا چوک پاو ند پار پروں جنم پائے کچھ پلو نہ کینو تاتے ادک ڈروں من بچ کرم ہر گن نہیں گائے یہ جی سوچ تروں گرمت سن کچھ گیان نہ اپجیو پس جو ادھر پہروں کہو نانک پرب برد پچھانو تب ہوں پتت تروں گرمت سن کچھ گیان نہ اپجیو پس جو ادھر پہروں کہو نانک پرب برد پچھانو تب ہوں پتت تروں ڈنڈوت بندن انک بار سرب کلا سمرتھ ڈولن تیرا کھو پربھو نانک دے کر ہتھ ڈولن تیرا کھو پربھو نانک دے کر ہتھ پرم سنمان یوگ جگ ہو جگ اٹل صاحب شری گرو گرنتھ صاحب سچے پاتشاہ جی دی پاون پوتر حضوری اندر ستگران جی دے اس استھان تے سندھیا دے اس گرمت دیوان دی آپ جی حاضری پر دیکھو سنمان یوگ بھائی اونکار سنگھ جی امرت گربانی کیرتن سرون کرا رہے سن سن سکھی جی مہ پی بسے بھگت کبیر صاحب جی دے اچارن کیتے ہوئے سلوکاں وچوں اس تو پہلا بھائی صاحب جی نے شبد پڑھیا تیرا ہے پروسے پیارے میں لاڈ لڈایا پولہ چوکہ بارک توں ہر پتا مایا سہیلا کہن کہاون تیرا بکھم پاون ਇਸ ਅੰਮ੍ਰਿਤ ਬਚਨ ਦਾ ਆਪ ਜੀ ਨੇ ਕੀਰਤਨ ਸੁਣਿਆ। ਸਾਧ ਸੰਗਤ, ਇਸ ਵਰੇ ਦੇ ਜੋ ਦੀਵਾਨ ਨੇ, ਪਹਿਲੇ ਦੀਵਾਨ ਦੀ ਮੈਂ ਹਾਜ਼ਰੀ ਭਰ ਲੱਗਾ। ਆਪ ਸੰਗਤ ਦੇ ਕੋਲ ਬਹੁਤ ਲੰਬੇਰਾ ਸਮਾਂ ਹੋ ਚੁੱਕਾ ਹੈ, ਹਰ ਸਾਲ ਇਸ ਅਸਥਾਨ ਤੇ ਹਾਜ਼ਰੀ ਭਰਨ ਆਉਂਦਾ ਵਾਂ, ਔਰ ਆਪਾਂ ਹਰ ਸਾਲ ਕਿਸੇ ਨਾ ਕਿਸੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਲੜੀਵਾਰ ਕਥਾ ਵਿਚਾਰ ਕੀਤੀ ਹੈ। ਇਸ ਵਰੇ ਪਹਿਲਾਂ ਸੀ ਹਜ਼ੂਰ ਦੇ ਉਚਾਰਨ ਕੀਤੇ ਹੋਏ ਸਵਈਏ, ਪਰ ਸਮੇਂ ਦੇ ਲਿਹਾਜ਼ ਨਾਲ ਮੇਰਾ ਮਨ ਕੀਤਾ, ਜਦੋਂ ਆਪਾਂ ਥੱਲੇ ਉਸ ਦਰਬਾਰ ਵਿੱਚ ਹੁੰਦੇ ਸਾਂ ਕੁੰਭੀ ਰੋਡ ਤੇ, ਮੇਰਾ ਖਿਆਲ ਇਹ 98 ਦੀ ਗੱਲ ਹੋਵੇਗੀ, ਉਦੋਂ ਆਪਾਂ ਲਾਵਾਂ ਦੀ ਕਥਾ ਕੀਤੀ ਸੀ, ਮੈਨੂੰ ਇਹ ਯਾਦ ਹੈ। ਪਰ ਮੇਰੀ ਬੇਨਤੀ ਹੈ ਕਿ ਇਸ ਵਰੇ ਫਿਰ ਮੇਰਾ ਮਨ ਬਣਿਆ ਕਿ ਉਹ ਲਾਵਾਂ ਦੀ ਜਿਹੜੀ ਕਥਾ ਵਿਚਾਰਕ ਹੈ ਉਹਨੂੰ ਦੁਬਾਰਾ ਸੰਗਤ ਨਾਲ ਸਾਂਝੀ ਕਰਾਂ, ਤੇ ਜ਼ਿਆਦਾਤਰ ਆਪਾਂ ਜਿਹੜਾ ਕੇਂਦਰਿਤ ਰੱਖਣਾ ਹੈ ਉਹ ਲਾਵਾਂ ਦੇ ਅਰਥਾਂ ਵੱਲ। ਭਾਵੇਂ 5-6 ਦਿਨ ਲੱਗਣਗੇ, ਸਤਿਗੁਰੂ ਜੀ ਲਾਵਾਂ ਵਿੱਚ ਸਾਨੂੰ ਸਮਾਪਤ ਕੀ ਦਿੰਦੇ, ਕਿਉਂਕਿ ਸਭ ਤੋਂ ਜ਼ਿਆਦਾ ਮੇਰਾ ਖਿਆਲ ਅਸੀਂ ਬਾਹਰ ਰਹਿਣ ਵਾਲੇ ਲੋਕ ਜੇ ਕਿਸੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਨੇ ਆ, ਉਹ ਹੈ ਆਨੰਦ ਕਾਰਜ ਵੇਲੇ। ਉਹਨਾਂ ਲਾਵਾਂ ਦੇ ਵਿੱਚ ਕਿੰਨਾ ਕੁ ਆਤਮਕ ਗਿਆਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਅਸਲ ਚ ਜਿਵੇਂ ਜਪਜੀ ਸਾਹਿਬ ਜੀ ਦੇ 5 ਖੰਡ ਨੇ ਨਾ ਜੀ, ਇਉਂ ਸਮਝੋ ਮਨੁੱਖੀ ਜੀਵਨ ਦੇ ਜਾਂ ਅਭਿਆਸੀ ਆਤਮਕ ਜੀਵਨ ਵਾਲੇ ਜਗਿਆਸੂ ਦੇ ਇਹ 4 ਪੜਾਅ ਨੇ, 4 ਲਾਵਾਂ। ਇਹਦਾ ਸੰਬੰਧ ਕੇਵਲ ਗ੍ਰਿਸ ਦੀ ਵਾਸ਼ਨਾ ਨਾਲ ਨਹੀਂ, ਜਦੋਂ ਆਪਾਂ ਅਰਥ ਦੇਖਾਂਗੇ ਤੇ ਸਤਿਗੁਰੂ ਮੇਹਰ ਕਰਨ ਗੁਰੂ ਰਾਮਦਾਸ ਜੀ ਦੇ ਬਚਨ, ਪ੍ਰਵਿਰਤੀ ਕਰਮ ਤੋਂ ਸ਼ੁਰੂ ਕਰਕੇ ਸਤਿਗੁਰਾਂ ਨੇ ਸਹਿਜ ਅਵਸਥਾ ਤੱਕ ਲੈ ਕੇ ਜਾਣਾ ਹੈ। ਆ ਸੰਸਾਰ ਦੇ ਝੰਬੇਲੇ ਜਿਹੜੇ ਨੇ ਇਹਨਾਂ ਤੋਂ ਮੁਕਤ ਕਰਕੇ ਹਿਰਦੇ ਵਿੱਚ ਜਿਹੜੀ ਨਾਮ ਦੀ ਧੁਨੀ ਪੈਦਾ ਹੋਈ ਹੈ ਉਸ ਧੁਨੀ ਨਾਲ ਜੁੜਨ ਦਾ ਸਤਿਗੁਰੂ ਜ਼ਿਕਰ ਕਰਨਗੇ। ਹੈ ਤਾਂ ਸਾਰੀ ਬਾਣੀ ਪ੍ਰੈਕਟੀਕਲ ਜੀ, ਐਵੇਂ ਜੋ ਮਰਜ਼ੀ ਅਸੀਂ ਕਥਾ ਕਰੀਏ, ਕਹਾਣੀਆਂ ਕਰੀਏ, ਪਰ ਹਕੀਕਤ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਹਿਲਾਂ ਕਮਾਈ ਵਾਲਿਆਂ ਨੇ ਕਮਾਈ, ਤੇ ਜੋ ਅਨੁਭਵ ਉਹਨਾਂ ਦੇ ਧੁਰ ਅੰਦਰ ਆਇਆ ਉਹਨਾਂ ਨੇ ਸਾਡੇ ਵਰਗੇ ਜੀਵਾਂ ਦੇ ਭਲੇ ਦੇ ਲਈ ਆਪਣੀ ਮੁਬਾਰਕ ਰਸਨਾ ਤੋਂ ਉਚਾਰ ਦਿੱਤਾ। ਫਿਰ ਬੇਨਤੀ ਅਨੁਭਵੀ ਹੈ ਸੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅਸੀਂ ਜਦੋਂ ਵੀ ਪਾਠ ਕਰਨੇ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਅਸੀਂ ਮੈਂ ਆਪਣੀ ਗੱਲ ਕਰ ਰਿਹਾ ਵੀ ਇਸ ਤਰ੍ਹਾਂ ਪਿਆਰ ਕਰੋ, ਇਸ ਤਰ੍ਹਾਂ ਕਰੋ, ਸਾਡੇ ਸ਼ਬਦ ਕਥਾ ਵਾਚਕਾਂ ਵਾਲੇ ਨੇ, ਪਰ ਭਗਤ ਰਵਿਦਾਸ ਜੀ ਮਹਾਰਾਜ ਜਦੋਂ ਸ਼ਬਦ ਕਹਿੰਦੇ ਆ ਉਹ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ, ਕਿਹੋ ਜੀ ਅਵਸਥਾ ਹੋਵੇਗੀ ਜੀ? ਕਹਿੰਦੇ ਇਹ ਪ੍ਰੀਤ ਕਿਤੇ ਘੱਟ ਨਾ ਜਾਏ, ਕਿਉਂਕਿ ਮੈਂ ਆਪਣੀ ਜਿੰਦ ਦੇ ਬਦਲੇ ਆਪਣਾ ਆਪਾ ਦੇ ਕੇ ਪ੍ਰੀਤ ਖਰੀਦੀ, ਕਿਉਂਕਿ ਉਹ ਸ਼ਬਦ ਜਿਹੜੇ ਨੇ ਆਮ ਕਵੀ ਦੇ ਤੇ ਹੈ ਨੇ, ਉਹਨਾਂ ਦਾ ਅਨੁਭਵ ਹੈ। ਇਸੇ ਨੂੰ ਧੰਨ ਗੁਰੂ ਅਰਜੁਨ ਸਾਹਿਬ ਦੇ ਜਦੋਂ ਅਸੀਂ ਬੱਚੇ ਪੜ੍ਹਨੇ, ਸੰਮਨ ਜੋ ਉਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਠ, ਰਾਵਣ ਕੁੱਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ, ਕਿ ਜੇ ਦਮੜਿਆਂ ਨਾਲ ਵੱਟਾ ਸੱਟਾ ਹੁੰਦਾ ਤੇ ਸ਼ਾਇਦ ਸਰਬ ਸੋਇਨ ਦੀ ਲੰਕਾ ਦਾ ਮਾਲਕ ਰਾਵਣ ਉਹ ਪੈਸੇ ਨਾਲ ਖਰੀਦ ਲੈਂਦਾ। ਆਓ ਕੱਲ ਨੂੰ ਆਪਾਂ ਇਹ ਵਿਚਾਰ ਸ਼ੁਰੂ ਕਰਾਂਗੇ। ਪਹਿਲੇ ਦਿਨ ਤਾਂ ਨਹੀਂ ਕੀਤੀ ਵੀ ਸੰਗਤ ਨੂੰ ਜਾਣਕਾਰੀ ਹੋਵੇ ਆਪਾਂ ਇਸ ਬਾਰੇ ਕੀ ਵਿਚਾਰ ਕਰਨ ਲੱਗੇ ਹਾਂ। ਆਪ ਜਿਤਨੇ ਸਤਿਗੁਰਾਂ ਦੇ ਚਰਨ ਸ਼ਰਨ ਵਿੱਚ ਇੱਥੇ ਸੁਭਾਏਮਾਨ ਹੋ ਜਾਂ ਇਸ ਅਸਥਾਨ ਤੋਂ ਆਪ ਜੀ ਆਪਣੇ ਘਰਾਂ ਵਿੱਚ ਦੇਸ਼ ਪ੍ਰਦੇਸ਼ ਵਿੱਚ ਬੈਠੇ ਸਰਵਣ ਕਰ ਰਹੇ ਹੋ, ਕਿਰਪਾ ਕਰਕੇ ਅਸੀਸ ਬਖਸ਼ੋ, ਕਿਉਂਕਿ ਸੰਗਤ ਵਿੱਚ ਹੀ ਮਾਲਕ ਦੀ ਮਿਹਰ ਵਰਤਦੀ ਹੈ। ਆਪ ਕਰੋ ਕਿਰਪਾ ਜੀ, ਅਦਬ ਸਹਿਤ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੋ ਸ਼ਬਦ ਸਰਵਣ ਕਰ ਰਹੇ ਸਾਂ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਪਹਿਲੀਆਂ ਤੁਕਾਂ ਤੇ ਖਾਸ ਕਰਕੇ ਰਹਾਉ ਦੇ ਬਚਨ ਆਪ ਨਾਲ ਸਾਂਝੇ ਕਰਨੇ ਨੇ। ਲਫ਼ਜ਼ੀ ਅਰਥ ਬੜੇ ਸੌਖੇ ਨੇ, ਤੇਰਾ ਭਰੋਸੇ ਤੇਰੇ ਤੇ ਯਕੀਨ ਕਰਕੇ, ਤੁਹਾਡੇ ਤੇ ਭਰੋਸਾ ਕਰਕੇ ਹੇ ਪਿਆਰੇ ਪਰਮੇਸ਼ਵਰ ਜੀ ਮੈਂ ਲਾਡ ਲਡਾਇਆ। ਟੀਕਾਕਾਰਾਂ ਨੇ ਗੁਰਮੁਖਾਂ ਨੇ ਅਰਥ ਹੀ ਕੀਤੇ, ਤੁਸੀਂ ਪੜ੍ਹ ਵੀ ਰਹੇ ਸੀ ਕਿ ਮੈਂ ਆਪ ਜੀ ਤੇ ਭਰੋਸਾ ਕਰਕੇ ਲਾਡ ਲਡਾਇਆ। ਇਹਦਾ ਅਰਥ ਭਾਵ ਅਰਥ ਕੁਛ ਨੇ ਇਹ ਕੀਤਾ ਹੈ ਕਿ ਹੇ ਪਰਮੇਸ਼ਵਰ ਜੀ ਆਪ ਜੀ ਤੇ ਭਰੋਸਾ ਕਰਕੇ ਮੈਂ ਲਾਡ ਪੁਣੇ ਵਿੱਚ ਬਹੁਤ ਗਲਤੀਆਂ ਕੀਤੀਆਂ, ਫਿਰ ਬੇਨਤੀ ਸੁਣਿਓ। ਹਾਲਾਂਕਿ ਲਾਡ ਦੀ ਅਵਸਥਾ ਸੁਧਾ ਪ੍ਰੇਮ ਹੀ ਹੈ ਜੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਪ੍ਰੇਮ ਵਿੱਚ ਕਈ ਵਾਰੀ ਖਿਮਾ ਕਰ ਦਿਓ, ਲਫ਼ਜ਼ ਪ੍ਰੀਤ ਪ੍ਰੇਮ ਬੜਾ ਉੱਚਾ ਹੈ, ਇੱਥੇ ਵੀ ਕਈ ਵਾਰੀ ਬੰਦੇ ਦੀ ਸ਼ਬਦਾਵਲੀ ਅੰਦਰ ਨੂੰ ਤੋੜ ਜਾਂਦੀ ਹੈ, ਪ੍ਰੇਮ ਦੀਆਂ ਤੰਦਾਂ ਵੀ ਟੁੱਟ ਜਾਂਦੀਆਂ ਨੇ। ਪਰ ਲਾਡ ਦੀ ਅਵਸਥਾ ਉਹ ਵੀ ਗੁਰਮੁਖੋ, ਉਹਦੇ ਵਿੱਚ ਕੇਵਲ ਸੁਧਾ ਮਾਲਕ ਦੀ ਕਿਰਪਾ ਹੀ ਕਿਰਪਾ। ਜਿਵੇਂ ਅਸੀਂ ਦੇਖਦੇ ਹਾਂ ਇੱਕ ਬੱਚਾ ਜਦੋਂ ਬਰਾਬਰ ਹੋ ਜਾਏ, ਉਹ ਉਹੋ ਜਿਹੀ ਹਰਕਤ ਨਹੀਂ ਕਰਦਾ ਜੋ ਉਹ ਬਚਪਨ ਵਿੱਚ ਕਰਦਾ ਰਿਹਾ। ਫਿਰ ਸੁਣਿਓ, ਇੱਕ ਬੱਚਾ ਛੋਟਾ ਜਿਹਾ 2 ਸਾਲ ਦਾ ਬੱਚਾ, 2.5-3 ਸਾਲ ਦਾ ਬੱਚਾ, ਉਹ ਕੀ ਕਰਦਾ ਹੈ, ਲਾਡ ਵਿੱਚ ਆ ਕੇ ਆਪਣੇ ਬਾਪ ਦੇ ਮੱਥੇ ਨੂੰ ਚੁੰਮਣ ਲੱਗ ਪੈਂਦਾ, ਕਈ ਵਾਰੀ ਉਸਦੀ ਪੱਗ ਨੂੰ ਵੀ ਹੱਥ ਪਾਉਣ ਲੱਗ ਪੈਂਦਾ, ਕਈ ਵਾਰੀ ਉਹਦੇ ਮੋਢਿਆਂ ਤੇ ਚੜ ਜਾਂਦਾ, ਕਈ ਵਾਰ ਉਹਦੇ ਦਾੜੇ ਤੱਕ ਨੂੰ ਹੱਥ ਪਾਉਂਦਾ। ਮਾਂ ਨਾਲ ਵੀ ਇਸ ਤਰ੍ਹਾਂ ਲਾਡ ਕਰਦਾ, ਪਰ ਉਹਨੂੰ ਇੱਕ ਭਰੋਸਾ ਹੈ ਕਿ ਇਹ ਮੇਰੇ ਮਾਂ ਬਾਪ ਮੈਨੂੰ ਡਾਂਟਣਾ ਨਹੀਂ, ਹਾਲਾਂਕਿ ਉਹਨੂੰ ਕੋਈ ਸਲੀਕਾ ਨਹੀਂ ਕਿ ਜੋ ਕੁਝ ਮੈਂ ਕਰ ਰਿਹਾ ਸਮਾਜ ਇਹਨੂੰ ਪ੍ਰਵਾਨ ਨਹੀਂ ਕਰਦਾ। ਫਿਰ ਬੇਨਤੀ, ਉਹਨੂੰ ਇਹ ਥੋੜਾ ਪਤਾ ਵੀ ਬਾਪੂ ਦੇ ਮੋਢਿਆਂ ਤੇ ਚੜ ਕੇ ਪੱਗ ਨੂੰ ਹਿਲਾ ਦੇਣਾ ਦਸਤਾਰ, ਉਹਨੂੰ ਇਹ ਪਤਾ ਥੋੜਾ ਵੀ ਦਾੜੀ ਨੂੰ ਹੱਥ ਪਾਇਆ ਬੜਾ ਵੱਡਾ ਗੁਨਾਹ ਮੰਨਿਆ ਜਾਂਦਾ, ਉਸ ਨੂੰ ਕੋਈ ਪਤਾ ਨਹੀਂ। ਉਹਨੂੰ ਸਿਰਫ ਇੰਨਾ ਪਤਾ ਹੈ ਕਿ ਜਿਹਦੇ ਮੈਂ ਮੋਢੇ ਤੇ ਚੜਿਆ, ਜਿਹਦੀ ਪੱਗ ਨੂੰ ਹੱਥ ਪਾਇਆ, ਜਿਹਦੇ ਦਾੜੇ ਨੂੰ ਹੱਥ ਪਾ ਰਿਹਾ, ਜਿਹਨੂੰ ਮੈਂ ਚੁੰਮ ਰਿਹਾ ਹਾਂ, ਸੱਚ ਇਹ ਵੇ ਕਿ ਇਹ ਮੇਰਾ ਬਾਪ, ਇਹ ਮੇਰੀ ਮਾਂ ਮੈਨੂੰ ਅੱਤ ਦੀ ਮੁਹੱਬਤ ਕਰਦੇ ਆ। ਗੁਰਮੁਖੋ, ਲਾਡ ਵਿੱਚ ਕੀਤੀਆਂ ਹੋਈਆਂ ਗਲਤੀਆਂ ਨੂੰ ਇਹਦਾ ਅਰਥ ਇੱਕ ਪੱਖ ਲੈਣਾ। ਹਾਲਾਂਕਿ ਲਾਡ ਵਿੱਚ ਜਦੋਂ ਬੰਦਾ ਵਿਗੜ ਜਾਂਦਾ ਤੇ ਜਵਾਨੀ ਵੀ ਜਾ ਕੇ ਬੜੇ ਬਹੁਤ ਜ਼ਿਆਦਾ ਗਲਤ ਰਸਤੇ ਤੁਰ ਪੈਂਦਾ। ਉਹ ਕਹਿੰਦੇ ਨੇ ਪਰਮਾਤਮਾ ਜੀ, ਅਸੀਂ ਲਾਡ ਵਿੱਚ ਆ ਕੇ ਭੁੱਲਾਂ ਕਰ ਲਈਆਂ, ਤੇਰੇ ਲਾਡ ਵਿੱਚ ਆ ਕੇ ਤੁਸੀਂ ਬਖਸ਼ ਦੇਣਾ ਹੈ, ਤੁਸੀਂ ਸਾਡੇ ਤੇ ਮਿਹਰ ਕਰਨੀ ਹੈ, ਮੈਂ ਭੁੱਲਾਂ ਕੀਤੀਆਂ ਨੇ, ਲਾਡ ਵਿੱਚ ਆ ਕੇ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ। ਹੁਣ ਅਗਲੇ ਬਚਨ ਕਹਿੰਦੇ ਭੁੱਲ ਹੈ, ਚੂਕ ਹੈ, ਬਾਰਿਕ ਅਸੀਂ ਭੁੱਲਨੇ ਹਾਂ, ਭੁੱਲ ਚੁੱਕ ਜਿਹੜੇ ਆਪਾਂ ਲਫ਼ਜ਼ ਉਂਝ ਵੀ ਵਰਤਨੇ, ਪਰ ਉੱਥੇ ਸ਼ਬਦ ਭੁੱਲ ਹੈ, ਚੂਕ ਹੈ, ਬਾਰਕ ਅਸੀਂ ਭੁੱਲ ਜਾਂਦੇ ਹਾਂ, ਅਸੀਂ ਗਲਤੀਆਂ ਕਰ ਲੈਂਦੇ ਹਾਂ, ਪਰ ਇਸ ਭਰੋਸੇ ਨਾਲ ਲਾਡ ਲੜਾਇਆ ਹੈ ਤੂੰ ਹਰ ਪਿਤਾ ਮਾਇਆ। ਹੇ ਖਰੀ ਪਰਮਾਤਮਾ ਜੀ, ਤੁਸੀਂ ਮੇਰੇ ਪਿਤਾ ਹੋ। ਮਾਇਆ ਦਾ ਲਫ਼ਜ਼ ਜੀ ਅਰਥ ਇੱਥੇ ਜੀ ਮਾਂ, ਕਿ ਤੁਸੀਂ ਮੇਰੀ ਮਾਂ ਹੋ, ਤੁਸੀਂ ਮੇਰੇ ਪਿਤਾ ਹੋ। ਵਾਹਿਗੁਰੂ ਜੀ, ਤੁਹਾਡੇ ਭਰੋਸੇ ਤੇ, ਤੁਹਾਡੇ ਯਕੀਨ ਤੇ ਮੈਂ ਇਹ ਲਾਡ ਪੁਣੇ ਵਿੱਚ ਬੜੀਆਂ ਭੁੱਲਾਂ ਕਰ ਬੈਠਾ। ਥੋੜਾ ਜਿਹਾ ਆਓ, ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਿ ਮਾਂ ਦਾ ਤੇ ਬਾਪ ਦਾ ਹਿਰਦਾ, ਜਿੰਨੇ ਮਰਜ਼ੀ ਬੱਚਾ ਗਲਤੀਆਂ ਕਰ ਲੈ, ਇਸ ਗੱਲ ਨੂੰ ਧਿਆਨ ਨਾਲ ਸੁਣਿਓ। ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਕਿਹਾ ਹੈ ਨਾ, 1-2 ਨਹੀਂ ਕਿਹਾ, ਕਹਿੰਦੇ ਜੈਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ। 1 ਨਹੀਂ, 2 ਨਹੀਂ, ਲੱਖਾਂ ਗਲਤੀਆਂ, ਲੱਖਾਂ ਅਪਰਾਧ ਬੱਚਾ ਕਰਕੇ ਆਉਂਦਾ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਂਤੀ। ਪਿਤਾ ਜੀ ਝਿੜਕਦੇ ਵੀ ਨੇ, ਉਪਦੇਸ਼ ਵੀ ਦਿੰਦੇ ਨੇ, ਕਈ ਤਰੀਕਿਆਂ ਨਾਲ ਝਿੜਕਦੇ ਨੇ ਪਿਆਰਿਓ, ਕੋਈ ਇੱਕ ਤਰੀਕਾ ਥੋੜਾ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਘਰੋਂ ਨਿਕਲ ਜਾ, ਅੱਜ ਤੋਂ ਬਾਅਦ ਮੇਰੇ ਮੂੰਹ ਨਾ ਲੱਗੀ, ਅੱਜ ਤੋਂ ਬਾਅਦ ਮੇਰੇ ਨਾਲ ਗੱਲ ਨਾ ਕਰੀ, ਮੈਂ ਤੈਨੂੰ ਬੇਦਖਲ ਕਰ ਦੇਣਾ। ਕਿੰਨੇ ਤਰੀਕਿਆਂ ਝਿੜਕਦੇ, ਕੋਈ ਇੱਕ ਤਰੀਕਾ ਨਹੀਂ। ਸੱਚੀ ਮੁੱਚੀ ਜਦੋਂ ਪਰਮਾਰਥ ਦੇ ਰਸਤੇ ਤੇ ਚੱਲਦਿਆਂ ਜ਼ਿੰਦਗੀ ਚ ਭੁੱਲਾਂ ਹੁੰਦੀਆਂ ਨੇ, ਤੇ ਕਮਾਈ ਵਾਲੇ ਨੂੰ ਝਿੜਕਦੇ ਨੇ ਜੀ। ਜਿਹੜਾ ਜਿਹੜਾ ਬੱਚਾ ਆਕੀ ਹੋ ਜਾਏ, ਮਾਪੇ ਨਹੀਂ ਜੇ ਝਿੜਕਦੇ ਹੁੰਦੇ, ਜੇ ਸਤਿਗੁਰੂ ਝਿੜਕ ਵੀ ਮਾਰ ਦੇਣ ਤੇ ਸਮਝੋ ਕਿ ਗੁਰੂ ਦਾ ਪਿਆਰ ਸਾਨੂੰ ਮਿਲ ਰਿਹਾ, ਕਿਉਂਕਿ ਜਿਹੜੇ ਬਾਗੀ ਹੋ ਜਾਣਾ ਉਹਨਾਂ ਨੂੰ ਮਾਪੇ ਵੀ ਝਿੜਕਣਾ ਬੰਦ ਕਰ ਦਿੰਦੇ ਆ। ਝਿੜਕੋ ਨੂੰ ਪੈਂਦੀ ਜਿਹੜੇ ਚੰਗਾ ਸੋਚ ਰਹੇ। ਮਹਾਰਾਜ ਸ਼ਬਦ ਵਰਤ ਰਿਹਾ ਕਿ ਜੈਸਾ ਬਾਲਕ ਭਾਏ ਸਿਪਾਹੀ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੇ। ਫਿਰ ਕਮਾਲ ਦੀ ਗੱਲ, ਇੱਕ ਵਾਰ ਇੱਥੇ ਕਥਾ ਕਰਦੇ ਆ ਕਿ ਅਸੀਂ ਇੱਕ ਮਾਂ ਬਾਪ, ਇੱਕ ਪਰਮਾਤਮਾ, ਸਮਰੱਥ ਸਤਿਗੁਰੂ ਤੇ ਪਹੁੰਚਿਆ ਹੋਇਆ ਕੋਈ ਬ੍ਰਹਮ ਗਿਆਨੀ। ਫਿਰ ਲਫ਼ਜ਼ ਮੇਰੇ ਧਿਆਨ ਨਾਲ ਸੁਣਿਓ, ਕਿਉਂਕਿ ਇੱਕ ਅਸੀਂ ਸ਼ਬਦ ਅਰਦਾਸ ਵਿੱਚ ਸਾਰੇ ਪੜ੍ਹਨੇ। ਜਦੋਂ ਅਸੀਂ ਕਮਾਈ ਵਾਲਿਆਂ ਦਾ ਜ਼ਿਕਰ ਕਰਨੇ, ਮੈਂ ਲਫ਼ਜ਼ ਜਦੋਂ ਕਮਾਈ ਵਾਲੇ ਵਰਤਣਾ ਨਾ, ਮੈਂ ਹਰ ਸਾਲ ਕਹਿੰਦਾ ਇਹ ਲਫ਼ਜ਼ ਪਖੰਡੀਆਂ ਲਈ ਮਤ ਸਮਝਿਓ। ਕਮਾਈ ਹੁੰਦੀ ਹੈ, ਜਿਹੜੇ ਆਪਾਂ ਕਹਿੰਦੇ ਜੀ ਨਹੀਂ ਕੋਈ ਕਮਾਈ ਨਹੀਂ, ਉਹ ਗੁਰਮੁਖ ਆਪਾਂ ਤਾਂ ਰੋਜ਼ ਚ ਉਹਨਾਂ ਦਾ ਧਿਆਨ ਧਰਨੇ। ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਉੱਥੇ ਲਫ਼ਜ਼ ਕਮਾਈ ਹੈ। ਹੁਣ ਜਿਹੜਾ ਦੇਖ ਕੇ ਅਣਡਿੱਠ ਕੀਤਾ, ਬੜੀ ਵੱਡੀ ਕਮਾਈ ਹੈ ਜੀ, ਕਿ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਅਰਜ ਹੈ ਪਰਮੇਸ਼ਵਰ ਦੇਖ ਕੇ ਅਣਡਿੱਠ ਕਰ ਦੇ। ਮੈਂ ਸ਼ਬਦ ਦੇ ਵਰਤਣ ਲੱਗਾ, ਦੋਖਨ ਦੇਖਤ ਹੈ ਪਰ ਦੇਤ ਨਹਾਰ ਹੈ, ਦੀਨ ਦਿਆਲ ਦਇਆ ਨਿਧ, ਦਇਆ ਦਾ ਖਜ਼ਾਨਾ, ਦਇਆ ਦਾ ਸਮੁੰਦਰ ਵਾਹਿਗੁਰੂ ਜੀ। ਦੋਖਨ ਦੇਖਤ ਹੈ, ਸਾਡੇ ਗੁਨਾਹ ਦੇਖਦੇ ਨੇ ਪਿਆਰਿਓ। ਬਾਹਰ ਮੁਖੀ ਕਰਮ ਤਾਂ ਛੱਡੋ, ਏਡਾ ਵੱਡਾ ਸਰੀਰ ਹੈ, ਇਹ ਦੁਨੀਆਂ ਦੇ ਕਿਸੇ ਵੀ ਕੈਮਰੇ ਤੋਂ ਬਚ ਸਕਦਾ ਹੈ, ਪਰ ਅਸੀਂ ਤਾਂ ਕੰਮ ਬਾਅਦ ਵਿੱਚ ਕਰਨੇ ਆ। ਵਾਹਿਗੁਰੂ ਜੀ ਤਾਂ ਸਾਡੇ ਫੁਰਨੇ ਨੂੰ ਵੀ ਦੇਖਦੇ ਪਏ ਆ। ਆਪਾਂ ਸੱਚੀ ਜਦੋਂ ਬੰਦਾ ਨਿਰਮਲ ਅੱਗੇ ਜਦੋਂ ਲਾਵਾਂ ਆਉਣਗੀਆਂ, ਨਿਰਮਲ ਭਾਉ ਚ ਬੜੀ ਵੱਡੀ ਹੈ ਬਖਸ਼ਿਸ਼। ਗੁਰੂ ਸਾਹਿਬ ਤਾਂ ਇੱਥੋਂ ਬਚਨ ਕਰਦੇ ਆ, ਬੰਦਿਆ ਤੇਰਾ ਸਰੀਰ ਤਾਂ 5 ਫੁੱਟ 6 ਫੁੱਟ 7 ਫੁੱਟ ਦਾ ਹੈ, ਵਾਹਿਗੁਰੂ ਜੀ ਤਾਂ ਉਹਨੂੰ ਵੀ ਵੇਖਦੇ ਨੇ ਜਿਹੜਾ ਦਾਣੇ ਵਿੱਚ ਬੈਠਾ ਹੋਇਆ ਕੀੜਾ ਦਾਣੇ ਖਾ ਰਿਹਾ। ਖਸਮੈ ਨਦਰੀ ਕੀੜਾ ਹੋਵੇ, ਜੇਤੇ ਚੁਗੈ ਦਾਣੇ। ਜਿੰਨੇ ਉਹ ਦਾਣੇ ਚੁਣਨ ਵਾਲੇ ਕੀੜੇ ਨੇ, ਪਰਮੇਸ਼ਵਰ ਜੀ ਉਹਨਾਂ ਨੂੰ ਵੀ ਦੇਖ ਰਹੇ ਨੇ। ਮੈਂ ਫਿਰ ਬੇਨਤੀ ਕਰਾਂਗਾ ਆਪ ਜੀ ਨੂੰ ਕਿ ਉਹ ਗੁਨਾਹ ਦੇਖਦੇ ਆ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਰਿਹਾ, ਅਕਿਰਤ ਘਣਾ ਨੂੰ ਪਾਲਦਾ, ਉਹ ਸਭ ਨੂੰ ਪਾਲ ਰਿਹਾ ਹੈ। ਦੂਸਰਾ ਗੁਰਮੁਖੋ, ਦੇਖ ਕੇ ਅਣਡਿੱਠ ਕਰਨ ਵਾਲੇ ਸਮਰੱਥ ਸਤਿਗੁਰੂ ਨੇ। ਕਿੰਨੀਆਂ ਬੰਦਾ ਭੁੱਲਾਂ ਕਰਦਾ ਹੈ, ਉਹ ਫਿਰ ਵੀ ਨਹੀਂ ਚਿਤਾਰਦੇ। ਤੀਸਰੀ ਮੈਂ ਬੇਨਤੀ ਕਰਾਂਗਾ ਗੁਰਮੁਖ ਰੂਹ, ਫਿਰ ਜਣਾ ਖਣਾ ਨਹੀਂ, ਜਿਹੜਾ ਸੱਚਮੁੱਚ ਅਭੇਦ ਹੋ ਚੁੱਕਾ, ਧੀਰ ਜਵਾਨ ਹੈ, ਉਹ ਕਦੀ ਵੀ ਕਿਸੇ ਵੱਲੋਂ ਕੀਤੀ ਕੋਈ ਵਧੀਕੀ ਨੂੰ ਛੇਤੀ ਕੀਤਿਆਂ ਚਿਤਾਰਦਾ ਹੀ ਨਹੀਂ, ਸੱਚੀ ਮੁੱਚੀ ਉਹਨੂੰ ਅੱਖਾਂ ਤੋਂ ਓਹਲੇ ਕਰ ਦਿੰਦਾ ਹੈ। ਮੈਂ ਬੇਨਤੀ ਕਰਾਂ ਤੀਸਰੇ ਮਾਂ ਬਾਪ ਨੇ, ਬੱਚਾ ਕਿੰਨੀਆਂ ਭੁੱਲਾਂ ਕਰੇ, ਕਿੰਨੀਆਂ ਗਲਤੀਆਂ ਕਰੇ ਪਿਆਰਿਓ, ਲੱਖ ਕਹੀ ਜਾਓ, ਮਾਂ ਦਾ ਹਿਰਦਾ ਜਿਹੜਾ ਹੈ ਉਹਦੇ ਸਾਹਮਣੇ ਇੱਕ ਬਾਦਸ਼ਾਹ ਵੀ ਕੁਛ ਨਹੀਂ। ਮੈਂ ਇੱਕ ਥੋੜੀ ਜਿਹੀ ਇੱਕ ਉਦਾਹਰਨ ਆਪ ਜੀ ਨੂੰ ਦੇਣਾ, ਚਲੋ ਸਾਖੀ ਰੂਪ ਹੈ, ਇਤਿਹਾਸਕ ਦੇ ਰੂਪ ਚ ਹੈ। ਇਸ ਦਾ ਜ਼ਿਕਰ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਕੀਤਾ। ਉਹਦੇ ਵਿੱਚ ਉਹ ਲਿਖਦੇ ਆ ਵੀ ਲਾਹੌਰ ਦੇ ਵਿੱਚ ਸੰਧਿਆ ਵੇਲੇ, ਲਾਹੌਰ ਸ਼ਾਮ ਪਈ, ਲੋਕ ਘਰਾਂ ਵਿੱਚ ਸੁੱਤੇ ਹੋਏ ਸਨ, ਤੇ ਇੱਕ ਗਰੀਬਾਂ ਦੀ, ਜਿੱਧਰ ਵਾਹਿਗੁਰੂ ਇੱਧਰ ਗਰੀਬਾਂ ਦੇ ਅਰਥ ਦੂਜੇ ਨਾ ਸਮਝ ਲਿਓ, ਕਿ ਜਾਤ ਪਾਤ ਨਾਲ ਜੋੜ ਕੇ, ਵੱਖਰੇ ਹੁੰਦੀ ਸੀ ਉਹਨਾਂ ਦੀਆਂ ਝੌਂਪੜੀਆਂ। ਘਰਾਂ ਚ ਕੰਮ ਕਰਨ ਵਾਲੀ ਬੀਬੀ ਦੀਵੇ ਦੀ ਲੋ ਵਿੱਚ ਆਪਣੇ ਬੱਚੇ ਨੂੰ ਲੋਰੀਆਂ ਦੇ ਰਹੀ ਸੀ, ਉਥੋਂ ਸਿਪਾਹੀ ਲੰਘਿਆ ਤੇ ਉਹਦੇ ਜਿਹੜੇ ਸ਼ਬਦ ਨੇ ਉਹਨਾਂ ਲਿਖੇ ਸਨ ਕਿ ਦੇਖੋ ਦਿਹਾੜੀ ਕਰਕੇ ਰੋਟੀ ਕਮਾਉਂਦੀ ਹੈ, ਬੱਚਾ ਉਹਦਾ ਜਿਹੜਾ ਸਾਦੇ ਪੁਰਾਣੇ ਜਿਹੇ ਕੱਪੜੇ ਪਾਈ ਬੈਠਾ, ਉਹਨੂੰ ਉਹ ਜਿੱਥੋਂ ਕਿਤੇ ਘਰਾਂ ਚੋਂ ਮਿਲਦੇ ਆ। ਤੇ ਉਹ ਸ਼ਬਦ ਕਹਿ ਰਹੀ ਸੀ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਉਹ ਲੋਰੀ ਖੇਡੀ ਦਿੰਦੀ ਬਈ। ਫਿਰ ਮੈਂ ਸ਼ਬਦ ਦੁਹਰਾ ਦੇਣਾ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਹੁਣ ਜਿਹੜੀ ਹਿਸਟਰੀ ਤੋਂ ਜਾਣੇ ਨੇ, ਰਣਜੀਤ ਸਿੰਘ ਦਾ ਪਰਿਵਾਰ ਗਿਣ ਦਿੱਤਾ ਸਾਰਾ, ਸਦਾ ਕੌਰ ਉਹਨਾਂ ਦੀ ਸੱਸ ਏ, ਮਹਿਤਾਬ ਕੌਰ ਉਹਨਾਂ ਦੀ ਰਾਣੀ ਹੈ, ਰਣਜੀਤ ਸਿੰਘ ਦਾ ਨਾਂ ਲਾ ਦਿੱਤਾ। ਹੁਣ ਉਸ ਸਿਪਾਹੀ ਨੇ ਉਦੋਂ ਤੇ ਕੁਝ ਕਿਹਾ ਨਹੀਂ, ਉਹਦੇ ਮਨ ਚ ਆਇਆ ਮੈਂ ਜਾ ਕੇ ਸਵੇਰੇ ਮਹਾਰਾਜਾ ਸਾਹਿਬ ਨੂੰ ਦੱਸਾਂਗਾ, ਇੱਕ ਤਾਂ ਮੇਰੀ ਵਫਾਦਾਰੀ ਦਾ ਇਨਾਮ ਮੈਨੂੰ ਮਿਲੇਗਾ, ਵੀ ਵਾਕਈ ਬੰਦਾ ਮੇਰਾ ਇੰਨਾ ਅਦਬ ਸਤਿਕਾਰ ਕਰਦਾ, ਇਹਨੇ ਮੇਰੇ ਪਰਿਵਾਰ ਬਾਰੇ ਸੁਣਿਆ, ਇਹਨੇ ਪਰਿਵਾਰ ਬਾਰੇ ਸੁਣ ਕੇ ਮੈਨੂੰ ਆ ਕੇ ਦੱਸਿਆ। ਉਹਨੇ ਸਵੇਰੇ ਜਾ ਕੇ ਮਹਾਰਾਜਾ ਸਾਹਿਬ ਨੂੰ ਕਿਹਾ, ਮਹਾਰਾਜਾ ਸਾਹਿਬ ਤੁਸੀਂ ਇੰਨਾ ਕੁਝ ਲੋਕਾਂ ਲਈ ਕਰਦੇ ਹੋ, ਅੱਜ ਮੈਂ ਝੌਂਪੜੀਆਂ ਵਿਚ ਗਿਆ ਸਾਂ ਰਾਤ ਨੂੰ ਪਹਿਰਾ ਦਿੰਦਾ ਤੇ ਮੇਰੇ ਕੰਨਾਂ ਵਿਚ ਇਕ ਲੋਰੀ ਸੁਣਾਈ ਦਿੱਤੀ। ਉਹਦੇ ਵਿਚ ਆਪ ਜੀ ਦੇ ਪਰਿਵਾਰ ਦੀ, ਆਪ ਜੀ ਦੇ ਘਰਦਿਆਂ ਦੀ ਤੋਹੀਨ ਕੀਤੀ ਗਈ। ਕਹਿਣ ਲੱਗੇ ਦੱਸ ਕੀ ਤੋਹੀਨ ਕੀਤੀ? ਕਹਿੰਦਾ ਜੀ ਮੈਂ ਦੱਸ ਨਹੀਂ ਸਕਦਾ, ਮੇਰੇ ਕੋਲ ਸ਼ਬਦ ਕੋਈ ਨਹੀਂ ਮਹਾਰਾਜਾ ਸਾਹਿਬ, ਮੈਂ ਨਹੀਂ ਦੱਸ ਸਕਦਾ। ਉਸ ਵਕਤ ਮਹਾਰਾਜਾ ਜੀ ਨੇ ਕਿਹਾ ਵੀ ਤੁਸੀਂ ਬੁਲਾਓ ਫਿਰ ਉਹਨੂੰ ਜਿਹਨੇ ਤੋਹੀਨ ਦੇ ਸ਼ਬਦ ਵਰਤੇ। ਉਸ ਵਕਤ ਉਸ ਬੀਬੀ ਨੂੰ ਬੁਲਾਇਆ ਗਿਆ, ਉਹਨੂੰ ਕਿਹਾ ਵੀ ਤੇਰੀ ਰਾਜ ਦਰਬਾਰ ਵਿਚ ਮਹਾਰਾਜਾ ਸਾਹਿਬ ਦੇ ਸਾਹਮਣੇ ਤੇਰੀ ਪੇਸ਼ੀ। ਉਹਨੇ ਕਿਹਾ ਜਾਂਦਾ ਵੀ ਆਪਣੇ ਨਿਆਣੇ ਨੂੰ ਚੁੱਕ ਕੇ ਲੈ ਆਈ। ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਵੀ ਰਾਤੀ ਤੁਸੀਂ ਕੁਝ ਕਹਿ ਰਹੇ ਸੀ ਆਪਣੇ ਬੱਚੇ ਨੂੰ, ਲੋਰੀਆਂ ਦੇ ਰਹੇ ਸੀ। ਸਿਪਾਹੀ ਕਹਿੰਦਾ ਜੀ ਮੈਂ ਤੈਨੂੰ ਕੀ ਦੱਸਾਂ, ਮੈਂ ਦੱਸ ਨਹੀਂ ਸਕਦਾ ਤੇ ਅਸੀਂ ਸੁਣ ਵੀ ਨਹੀਂ ਸਕਦੇ। ਇਹ ਰਾਤ ਨੂੰ ਆਪਣੇ ਬੱਚੇ ਨੂੰ ਜੋ ਲੋਰੀਆਂ ਦਿੰਦੀ ਸੀ ਉਹਦੇ ਵਿਚ ਮਹਾਰਾਣੀ ਸਾਹਿਬ ਉਹਨਾਂ ਦੀ ਮਾਤਾ ਦਾ ਜ਼ਿਕਰ ਹੈ, ਆਪ ਜੀ ਦਾ ਜ਼ਿਕਰ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਸੁਣਾ ਤਾਂ ਸੀ ਇੱਕ ਵਾਰੀ ਮੈਨੂੰ। ਉਹ ਡਰ ਗਈ ਵੀ ਬਣੇਗਾ ਕੀ। ਉਹਨੇ ਕਿਹਾ ਇੱਕ ਵਾਰੀ ਮੈਨੂੰ ਸੁਣਾ। ਉਹ ਸਿਪਾਹੀ ਕਹਿੰਦਾ ਭਰੇ ਦਰਬਾਰ ਚ ਨਾ ਸੁਣੋ, ਇਕੱਲੇ ਸੁਣ ਲਓ। ਕਹਿਣ ਲੱਗੇ ਨਹੀਂ ਨਹੀਂ, ਭਰੇ ਦਰਬਾਰ ਚ ਸਾਰੇ ਉਹਨਾਂ ਦੇ ਵਜ਼ੀਰ ਬੈਠੇ, ਸਿਪਾਹੀ ਬੈਠੇ, ਸੈਨਾਪਤੀ ਬੈਠੇ, ਸਾਰਿਆਂ ਬੰਦਿਆਂ ਵਿਚ। ਉਹ ਬੀਬੀ ਥੋੜੀ ਜਿਹੀ ਡਰ ਨਰਵਸ ਹੋ ਗਈ, ਡਰ ਗਈ। ਉਹਨੇ ਕਿਹਾ ਡਰ ਨਾ, ਤੂੰ ਸੁਣਾ, ਤੇਰਾ ਘਰ ਹੈ, ਜੋ ਕੁਝ ਆਪਣੀ ਝੌਂਪੜੀ ਸੁਣਾ ਇੱਥੇ ਸੁਣਾ। ਉਹਨੇ ਸ਼ਬਦ ਵਰਤੇ, ਨਿਆਣੇ ਨੂੰ ਚੁੱਕ ਕੇ ਉੱਤੇ ਸੱਟਿਆ ਜਿਵੇਂ ਨਿਆਣੇ ਕਰਦੇ ਨੇ ਪਹਿਲਾਂ। ਕਹਿੰਦੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਉਹਨੇ ਕਿਹਾ ਬੀਬਾ ਦੋ ਕੁ ਵਾਰੀ ਮੈਨੂੰ ਫਿਰ ਸੁਣਾ, ਮੈਂ ਚੇਤੇ ਕਰਨਾ ਚਾਹੁੰਦਾ। ਰਾਜੇ ਐਸੇ ਨੇ, ਉਹਨੇ ਫਿਰ ਸੁਣਾਇਆ। ਦੇਖਣ ਵਾਲਿਆਂ ਦੇ ਮਨ ਸੀ ਵੀ ਸ਼ਾਇਦ ਇਸ ਔਰਤ ਨੂੰ ਸਜ਼ਾ ਮਿਲੇਗੀ, ਹੋ ਸਕਦਾ ਇਹਨੂੰ ਬਹੁਤ ਕਰੜੀ ਸਜ਼ਾ ਮਿਲੇ। ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਅੱਖਾਂ ਭਰ ਰਹੀਆਂ। ਕਹਿਣ ਲੱਗੇ ਦੋ ਗੱਲਾਂ ਮੈਨੂੰ ਸਮਝ ਪਈਆਂ ਮਾਈ, ਇੱਕ ਤੇ ਗਰੀਬੀ ਕੋਈ ਅਰਥ ਨਹੀਂ ਰੱਖਦੀ, ਭਾਵੇਂ ਦਿਹਾੜੀ ਕਰਦੀ ਮਾਂ ਹੋਵੇ, ਜਿਹੜੀ ਮਮਤਾ ਉਹਦੇ ਆਪਣੇ ਪੁੱਤਰ ਲਈ ਹੁੰਦੀ ਉਹਦੇ ਸਾਹਮਣੇ ਬਾਦਸ਼ਾਹ ਵੀ ਕੁਛ ਨਹੀਂ ਹੁੰਦਾ। ਇਹਦਾ ਮਤਲਬ ਤੇਰੀ ਮਮਤਾ ਇਹੋ ਜਿਹੀ ਹੈ, ਤੂੰ ਦਿਹਾੜੀ ਕਰਕੇ ਰੋਟੀ ਖਾ ਰਹੀ। ਇੱਕ ਤਾਂ ਮਾਂ ਦੇ ਅੰਦਰ ਆਪਣੇ ਪੁੱਤਰ ਲਈ ਰਾਜੇ ਤੋਂ ਵੱਡੀ ਥਾਂ ਹੈ ਆਪਣੀ ਬੱਚੇ ਲਈ, ਦੂਜੀ ਗੱਲ ਮੈਂ ਅੱਜ ਖੁਸ਼ ਹਾਂ ਕਿ ਰਾਜੇ ਅਕਸਰ ਖੂਨ ਪੀਣ ਵਾਲੇ ਹੁੰਦੇ ਆ, ਜ਼ੁਲਮ ਕਰਨ ਵਾਲੇ ਹੁੰਦੇ ਆ, ਹੱਕ ਖੋਣ ਵਾਲੇ ਹੁੰਦੇ ਆ, ਗਰੀਬਾਂ ਦਾ ਮਜ਼ਲੂਮਾਂ ਦਾ ਹੱਕ ਖੋਂਦੇ ਆ। ਕਹਿੰਦੇ ਮੇਰੀ ਅੱਖਾਂ ਤਾਂ ਭਰੀਆਂ, ਮੈਨੂੰ ਖੁਸ਼ੀ ਹੈ ਕਿ ਮੇਰੇ ਰਾਜ ਵਿਚ ਝੌਂਪੜੀ ਵਿਚ ਰਹਿਣ ਵਾਲੇ ਵੀ ਮੈਨੂੰ ਆਪਣਾ ਨੌਕਰ ਸਮਝਦੇ ਆ, ਆਪਣਾ ਚਾਕਰ ਸਮਝਦੇ ਆ। ਮੈਂ ਸਿਰਫ ਇੱਕ ਬੇਨਤੀ ਕਰਾਂਗਾ ਜੀ, ਇਹ ਤਾਂ ਲੈ ਲਈ, ਮਾਂ ਦੀ ਮਮਤਾ ਕੀ ਹੈ? ਲੱਖ ਬੱਚਾ ਰੋਗੀ ਹੋਵੇ, ਉਹ ਚਿਹਰਾ ਕਰੂਪ ਹੋਵੇ, ਮੈਂ ਸਿਰਫ ਤਾਂ ਬੇਨਤੀ ਕਰਨ ਲੱਗਾ, ਇਹ ਫੀਲ ਹੋ ਜਾਏ, ਇਸ ਤਰ੍ਹਾਂ ਮਹਿਸੂਸ ਹੋਵੇ ਜਿਵੇਂ ਆਪਣੇ ਬੱਚੇ ਦਾ ਰੰਗ ਵੀ ਕਰੂਪ ਹੋਵੇ, ਛਕਲ ਵੀ ਚੰਗੀ ਨਾ ਹੋਵੇ। ਮਾਂ ਨੂੰ ਪੁੱਛ ਕੇ ਵੇਖੋ, ਗਵਾਂਢਣ ਜਠਾਣੀ ਦਰਾਣੀ ਤਾਂ ਕਹਿਣਗੀਆਂ ਕਿਹੋ ਜਿਹਾ ਭੈੜੇ ਮੂੰਹ ਵਾਲਾ। ਉਹਦੀਆਂ ਅੱਖਾਂ ਨੂੰ ਪੁੱਛ ਕੇ ਦੇਖੋ, ਉਹਦੇ ਵਾਸਤੇ ਉਹਦਾ ਸੁੰਦਰ ਹੈ ਹੀ ਕੋਈ ਨਹੀਂ। ਗੁਰਮੁਖੋ, ਅਸੀਂ ਵਾਹਿਗੁਰੂ ਜੀ ਦੇ ਬੱਚੇ ਹਾਂ, ਲੱਖ ਅਸੀਂ ਭੁੱਲਾਂ ਕਰਨੇ ਆ, ਪਰ ਇੱਕ ਭਰੋਸਾ ਰੱਖਿਓ, ਵਾਹਿਗੁਰੂ ਇਸ ਤਰ੍ਹਾਂ ਪਿਆਰ ਕਰਦੇ ਆ ਜਿਵੇਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ। ਮਹਾਰਾਜ ਜੀ ਦੇ ਸ਼ਬਦ ਵਰਤੇ ਆ, ਫਿਰ ਮੈਂ ਉਸ ਸ਼ਬਦ ਦੌਰਾਨ ਲੱਗਾ, ਤੇਰਾ ਇਹ ਭਰੋਸਾ ਪਿਆਰੇ, ਮੈਂ ਲਾਡ ਲੜਾਇਆ, ਤੇਰੇ ਤੇ ਯਕੀਨ ਕਰ ਲਿਆ ਨਾ, ਤੇ ਭਰੋਸੇ ਤੇਰੇ ਤੇ ਮੈਂ ਲਾਡ ਚ ਭੁੱਲਾਂ ਕੀਤੀਆਂ, ਮੈਂ ਲਾਡ ਚ ਗਲਤੀਆਂ ਕੀਤੀਆਂ, ਤੇਰਾ ਭਰੋਸਾ ਪਿਆਰੇ, ਮੈਂ ਲਾਡ ਲਾਇਆ, ਭੁੱਲ ਹੈ, ਚੁੱਕ ਹੈ, ਬਾਰਿਕ। ਵਾਹਿਗੁਰੂ ਇੱਥੇ ਲਫ਼ਜ਼ ਮੈਂ ਕਈ ਵਾਰੀ ਕਹਿੰਦਾ, ਆ ਜਿੰਨੇ ਆਪਾਂ ਬੈਠੇ ਆ ਨਾ ਜੀ, ਇਹ ਗੱਲ ਚੇਤੇ ਰੱਖਿਓ, ਦਿਨ ਚ ਜਾਂ ਦੋ ਚਾਰ ਦਿਨਾਂ ਬਾਅਦ ਇੱਕ ਵਾਰੀ ਆਪਣਾ ਬਚਪਨ ਜ਼ਰੂਰ ਚੇਤੇ ਕਰ ਲੈ, ਉਹ ਦੁਬਾਰਾ ਨਹੀਂ ਆਉਣਾ, ਵਾਪਸ ਨਹੀਂ ਆਉਂਦਾ। ਪੂਰਨ ਸਿੰਘ ਕਹਿੰਦਾ ਸੀ, ਉਹ ਲਿਖਦਾ ਕਹਿੰਦਾ ਮੈਂ ਅੱਕ ਗਿਆ ਵਾਂ, ਮੇਰਾ ਬੱਚਾ ਬੰਨੂ ਦਿਲ ਕਰਦਾ। ਮੈਂ ਉਹ ਉਸ ਥਾਂ ਤੇ ਪਹੁੰਚਣਾ ਚਾਹੁੰਦਾ ਜਿਹੜਾ ਨਿਰਛਲ ਸੀ, ਨਕਪਟ ਸੀ, ਨਿਰਵੈਰ ਸੀ, ਜਿਹਨੂੰ ਕੁਝ ਬੋਲਦੇ ਹੋ ਕੋਈ ਪਰਵਾਹ ਨਹੀਂ ਸੀ ਕਰਦਾ। ਮਹਾਰਾਜ ਕਹਿੰਦੇ ਆ ਇੱਕ ਬੱਚਾ ਬਣ, ਕਿਉਂਕਿ ਬੱਚੇ ਦੀਆਂ ਭੁੱਲਾਂ ਬਖਸ਼ੀਆਂ ਜਾਂਦੀਆਂ ਨੇ। ਇਸੇ ਕਰਕੇ ਜਦੋਂ ਆਪਾਂ ਅਰਦਾਸ ਵੀ ਕਰਨੇ, ਮੈਂ ਅਕਸਰ ਕਹਿੰਦਾ ਅਰਦਾਸ ਵਿੱਚ ਉਹ ਥੋੜਾ ਕਿਹਾ ਜੀ ਅਸੀਂ ਵਿਦਵਾਨ ਬਣ ਕੇ ਆਏ ਹਾਂ, ਅਸੀਂ ਗੁਰਮੁਖ ਬਣ ਕੇ ਆਏ ਹਾਂ, ਉਹਦੇ ਵਿੱਚ ਇਹ ਤੂੰ ਠਾਕੁਰ, ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਅੱਗੇ ਜੀ ਤੂੰ ਮਾਤ ਪਿਤਾ, ਹਮ ਬਾਰਿਕ ਤੇਰੇ, ਵਾਹਿਗੁਰੂ ਜੀ ਤੁਸੀਂ ਮਾਤਾ ਪਿਤਾ ਹੋ, ਅਸੀਂ ਆਪ ਜੀ ਦੇ ਬੱਚੇ ਬਣ ਕੇ ਆਏ ਹਾਂ, ਤੂੰ ਮਾਤ ਪਿਤਾ, ਹਮ ਬਾਰਿਕ ਤੇਰੇ। ਅਗਲੀ ਗੱਲ ਚ ਹੋਰ ਕਹਿ ਦਿੱਤੀ, ਕਹਿੰਦੇ ਸਾਡਾ ਕੋਈ ਯੋਗਦਾਨ ਥੋੜਾ। ਤੋ ਫਿਰ ਧਿਆਨ ਨਾਲ ਸੁਣੋ, ਇੱਕ ਤੇ ਆਪ ਜੀ ਨੂੰ ਪਤਾ ਹੈ ਇਹ ਸਾਰੇ ਪਦੇ ਵਿੱਚ ਸੇ ਨਹੀਂ, ਤੇ ਹੀ ਹੈ। ਹਾਂਜੀ, ਅਸੀਂ ਕਈ ਵਾਰੀ ਸੇ ਲਵੇ ਸੰਗਤ ਤੋਂ ਸੁਣਿਆ, ਇਸ ਕਰਕੇ ਨੀ ਕਿ ਮੈਂ ਗਲਤੀਆਂ ਕੱਢਣ ਵਾਸਤੇ ਆਇਆ ਵਾਂ, ਨਹੀਂ ਪਿਆਰਿਓ, ਉੱਚੇ ਸੇ ਉੱਚਾ ਨਹੀਂ, ਉੱਚੇ ਤੇ ਉੱਚਾ ਹੈ। ਇਹ ਸਾਰੇ ਪਦੇ ਵਿੱਚ ਸੇ ਸ਼ਬਦ ਨਹੀਂ ਆਉਂਦਾ, ਇਹ ਅੱਖਰ ਨਹੀਂ ਆਉਂਦਾ ਜੀ, ਇਹਦੇ ਵਿੱਚ ਤੇ ਹੀ ਆਉਂਦਾ ਹੈ ਜੀ। ਹੁਣ ਇੱਥੇ ਸ਼ਬਦ ਫਿਰ ਧਿਆਨ ਨਾਲ ਸੁਣੋ, ਆਪਾਂ ਭਾਵੇਂ ਇਹ ਰੋਜ਼ ਪੜ੍ਹਦੇ ਹਾਂ ਜੀ, ਫਿਰ ਸੁਣੋ, ਤੂੰ ਮਾਤ ਪਿਤਾ, ਹਮ ਬਾਰਿਕ ਤੇਰੇ, ਅਸੀਂ ਤੁਹਾਡੇ ਬੱਚੇ ਹਾਂ। ਅਗਲੀ ਤੁਕ ਵਿੱਚ ਬੜਾ ਸਮਰਪਣ ਹੈ, ਆਪਣਾ ਕੋਈ ਜਵਾਕ ਯੋਗਦਾਨ ਨਹੀਂ। ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਹੇ ਕਰਤੇ ਪੁਰਖ ਵਾਹਿਗੁਰੂ ਜੀ, ਮੇਰਾ ਆਪਣਾ ਜਿਹੜੇ ਸੁਖ ਮੈਨੂੰ ਮਿਲੇ ਨੇ, ਘਨੇਰੇ ਸੁਖ ਮਿਲੇ ਨੇ, ਚ ਕਿਆ ਕਮਾਈ ਕੀਤੀ ਤੇ ਸੁਖ ਮਿਲੇ। ਉਹ ਗੁਰਮੁਖ ਬੱਚਾ ਜਨਮ ਲੈਂਦਾ, ਮਾਂ ਕਿਤੇ ਪੈਸੇ ਮੰਗਦੀ ਹੈ ਕਿ ਪਹਿਲਾਂ ਮੈਂ ਤੇਰੇ ਕੱਪੜੇ ਲੈ। ਉਹ ਨਿਆਣੇ ਦਾ ਅਜੇ ਜਨਮ ਮਹੀਨੇ ਬਾਅਦ ਹੋਣਾ, ਉਹ ਸ਼ੋਪਿੰਗ ਪਹਿਲੀ ਕਰਨ ਤੁਰ ਪੈਂਦੀ ਹੈ, ਉਹ ਚ ਬੱਚੇ ਦਾ ਕੀ ਯੋਗਦਾਨ ਜੀ, ਉਹਦੀ ਕੰਟਰੀਬਿਊਸ਼ਨ ਕੀ ਹੈ? ਕੁਛ ਨਹੀਂ, ਸਿਰਫ ਮਾਪਿਆਂ ਦੀ ਕਿਰਪਾ ਹੈ। ਕਹਿੰਦੇ ਨੇ ਵਾਹਿਗੁਰੂ ਜੀ ਮੈਂ ਉਹ ਬੱਚਾ ਵਾਂ, ਮੇਰਾ ਕੁਛ ਵੀ ਯੋਗਦਾਨ ਨਹੀਂ, ਸਿਰਫ ਯੋਗਦਾਨ ਕੁਛ ਨਹੀਂ, ਤੇਰੀ ਕਿਰਪਾ ਦੇ ਨਾਲ ਹੀ ਮੈਂ ਸੁਖ ਮਾਨਣਾ ਪਿਆ। ਇਹੀ ਗੱਲ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਪਿਛਲੇ ਦਿਨੀ ਆਗਮਨ ਗੁਰਪੁਰਬ ਸੀ, ਮੈਂ ਉਸ ਦਿਨ ਮੰਟੀ ਕੇ ਕਥਾ ਕੀਤੀ ਸੀ, ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਹੁਕਮ ਦੀ ਕਮਾਈ ਕੀਤੀ, ਬਸ ਹੁਕਮ ਮੰਨਿਆ ਜੀ, ਜੋ ਸਤਿਗੁਰਾਂ ਨੇ ਕਹਿ ਦਿੱਤਾ ਨਾ। ਮੈਂ ਕਹਿੰਦਾ ਜੇ ਕਿਸੇ ਨੇ ਇਸ ਤੁਕ ਦੇ ਅਰਥ ਵੇਖਣੇ ਨੇ, ਭਾਵੇਂ ਬਚਨ ਬਾਅਦ ਵਿੱਚ ਆਇਆ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨਾਨਕ ਸਾਹਿਬ ਜੀ ਨੇ ਰਸਨਾ ਤੋਂ ਕਹਿ ਦਿੱਤਾ ਨਾ, ਜੇ ਕਿਸੇ ਭਲ ਕਰਕੇ ਮੰਨਿਆ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜੋ ਗੁਰੂ ਜੀ ਨੇ ਕਹਿ ਦਿੱਤਾ। ਉੱਥੇ ਜਦੋਂ ਮਹਾਰਾਜ ਗੁਰਿਆਈ ਤੇ ਬਿਰਾਜਮਾਨ ਹੋ ਗਏ, ਖਡੂਰ ਸਾਹਿਬ ਆ ਗਏ, ਉਸ ਦਿਨ ਉੱਥੇ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਤੇ ਮੈਨੂੰ ਤੁਕ ਬਹੁਤ ਸਾਰੀਆਂ ਤੁਕਾਂ ਚੰਗੀਆਂ ਹੁੰਦੀਆਂ ਨੇ। ਉਹ ਜਦੋਂ ਕਈ ਵਾਰੀ ਮੈਂ ਕਹਿੰਦਾ ਤੁਕ ਚੰਗੀ ਲੱਗੀ, ਇਹਦਾ ਮਤਲਬ ਉਦਣ ਮੇਰਾ ਮਨ ਚੰਗਾ ਹੁੰਦਾ, ਮਨ ਭੈੜਾ ਹੋਵੇ ਤੇ ਤਾਂ ਹੀ ਰਸ ਨਹੀਂ ਹੁੰਦਾ, ਮਨ ਸ਼ੁੱਧ ਹੋਵੇ ਤੇ ਸਾਰੀਆਂ ਤੁਕਾਂ ਚੰਗੀਆਂ ਨੇ ਜੀ। ਉੱਥੇ ਉਹਨਾਂ ਸ਼ਬਦ ਵਰਤਿਆ ਸੀ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰ ਹੈ ਜੋਤ ਜਗਾਈ, ਭਾਈ ਗੁਰਦਾਸ ਸਾਹਿਬ ਦਾ। ਅਗਲਾ ਬਚਨ ਸੀ, ਲਹਿਣੇ ਪਾਈ ਨਾਨਕੋ, ਦੇਣੀ ਅਮਰਦਾਸ ਘਰ ਆਈ। ਇਹਦਾ ਮਤਲਬ ਭਾਈ ਲਹਿਣਾ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਦਾਤ ਲਈ। ਲਹਿਣੇ ਪਾਈ ਨਾਨਕੋ, ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਦ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ। ਅਖੀਰਲੀ ਤੁਕ ਸੀ, ਦਾਤ ਜੋਤ ਖਸਮੈ ਵਡਿਆਈ। ਇਸ ਤੁਕ ਵਿੱਚ ਨਾ ਸਮਝੋ ਜੀ ਸਾਰੀ ਗੁਰਮਤ, ਦਾਤ ਜੋਤ ਖਸਮੈ ਵਡਿਆਈ, ਇਹ ਜਿਹੜੀ ਗੁਰੂ ਦੀ ਗੁਰਿਆਈ ਦੀ ਦਾਤ ਹੈ, ਜਿਹੜੀ ਜੋਤ ਅੰਦਰ ਟਿਕੀ, ਇਹ ਆਪਣੀ ਕਮਾਈ। ਉੱਥੇ ਬਿਲਕੁਲ ਫਿਰ ਧਿਆਨ ਨਾਲ ਸੁਣਿਓ, ਮੈਂ ਜ਼ਰੂਰ ਕਿਹਾ ਹੁਕਮ ਮੰਨਿਆ, ਪਰ ਉੱਥੇ ਬਿਲਕੁਲ ਨਿਆ ਹੁਕਮ ਮੰਨਿਆ। ਕਹਿਣ ਲੱਗੇ ਨਹੀਂ, ਇਹ ਦੇਣਾ ਸੀ ਜੀ, ਇਹ ਤੁਰ ਦਰਗਾਹ ਤੋਂ ਸੀ, ਗੁਰੂ ਨਾਨਕ ਸਾਹਿਬ ਧੁਰ ਤੋਂ ਗੁਰੂ ਬਣ ਕੇ ਆਏ, ਉਹਨੇ ਬਾਬਾ ਲਹਿਣਾ ਸਾਹਿਬ ਦਾ ਦੇਣਾ ਸੀ, ਤੇ ਬਾਬਾ ਲਹਿਣਾ ਜੀ ਨੇ ਅਮਰਦਾਸ ਦਾ ਦੇਣਾ ਸੀ, ਤੇ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਸੋਢੀ ਸੁਲਤਾਨ ਦਾ ਦੇਣਾ ਸੀ। ਇਹ ਭਾਈ ਸ੍ਰੀਮਾਨ ਭਾਈ ਵੀਰ ਸਿੰਘ ਲਿਖਦੇ ਆ। ਚਲੋ ਅਸੀਂ ਸਾਰੇ ਕਥਾ ਵਾਲੀ ਮੈਂ ਕਹਿੰਦੇ ਹੁੰਦੇ ਹਾਂ ਵੀ ਜਿਨ੍ਹਾਂ ਹੁਕਮ ਮੰਨਿਆ, ਮੈਂ ਵੀ ਉਹਨਾਂ ਤੇ ਕਥਾ ਕਰ ਰਿਹਾ, ਹੁਕਮ ਮੰਨਿਆ ਜਿਨ੍ਹਾਂ ਸੇਵਾ ਕੀਤੀ, ਉਹਨਾਂ ਨੂੰ ਗੁਰਿਆਈ ਮਿਲਣੀ ਸੀ। ਨਹੀਂ ਪਿਆਰਿਓ, ਗੁਰਿਆਈ ਤਾਂ ਧੁਰ ਦਰਗਾਹ ਤੋਂ ਲਿਖੀ ਕੋਈ ਹੁੰਡੀ ਹੈ, ਹੁੰਡੀ ਸ਼ਬਦ ਸਮਝਦੇ ਨਾ, ਪੁਰਾਣੇ ਸਮੇਂ ਸ਼ਾਹੂਕਾਰਾ ਹੁੰਦਾ ਸੀ, ਜਿਹਦੇ ਨਾਂ ਤੇ ਹੁੰਡੀ ਲਿਖੀ ਜਾਂਦੀ ਸੀ ਉਹਨੂੰ ਪੈਸੇ ਮਿਲਦੇ ਸਨ, ਹਨਾ। ਜੇ ਬੈਂਕ ਵਿੱਚ ਹੁਣ ਕਈ ਵਾਰੀ ਜਦੋਂ ਇੱਥੇ ਪੈਸੇ ਘੱਲਦੇ, ਅਗਲੇ ਕਹਿੰਦੇ ਵੀ ਆਈ ਡੀ ਲੈ ਕੇ ਆਓ, ਜਿਹਦੇ ਨਾਂ ਤੇ ਆਈ ਹੈ, ਜਿਹਦੇ ਨਾਂ ਤੇ ਆਇਆ ਪੈਸੇ ਉਹਨੂੰ ਮਿਲਣੇ ਨੇ। ਗੁਰਮੁਖੋ, ਜਿਹਦੇ ਨਾਂ ਤੇ ਧੁਰ ਦਰਗਾਹ ਤੋਂ ਗੁਰਿਆਈ ਦੀ ਹੁੰਡੀ ਲਿਖ ਲਈ ਨਾ, ਯਾਦ ਰੱਖਿਓ ਉਹਦੇ ਨਾਂ ਤੇ ਤਾਰੀ ਜਾਣੀ ਹੈ, ਨਾ ਪੁੱਤਰ ਨੂੰ ਮਿਲਣੀ ਹੈ, ਨਾ ਕਿਸੇ ਭਰਾ ਨੂੰ ਮਿਲਣੀ ਹੈ। ਪਰ ਉੱਥੇ ਸ਼ਬਦ ਵਰਤਿਆ ਉਹਨਾਂ ਨੇ, ਦਾਤ ਜੋਤ ਖਸਮੈ ਵਡਿਆਈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਹੁਤ ਲੰਬੇਰਾ ਸਮਾਂ ਵੈਰਾਗ ਵਿੱਚ ਰਹੇ, ਜਿਹੜਾ ਸਾਡਾ ਇਤਿਹਾਸ ਕਹਿੰਦਾ। ਮਾਤਾ ਸਬਰਾਈ ਦੇ ਘਰ ਟਿਕੇ, ਮੈਂ ਉਸ ਦਿਨ ਬੇਨਤੀ ਕੀਤੀ ਸੀ, ਅਸਲ ਚ ਇਸ ਬੀਬੀ ਦਾ ਨਾਮ ਸੀ ਪਿਰਾਈ, ਇਹ ਚੌਧਰੀ ਤਖਤਮਲ ਦੀ ਬੇਟੀ ਸੀ। ਚੌਧਰੀ ਤਖਤਮਲ ਉਹ ਸੀ ਜਿਹੜਾ ਮੱਤੇ ਦੀ ਸਰਾਂ ਦਾ ਹਾਕਮ ਕਹਿ ਲਓ ਜਾਂ ਚੌਧਰੀ ਸੀ, ਜਿਹਨੂੰ ਨਾਗੇ ਦੀ ਸਰਾਂ ਕਿਹਾ ਜਾਂਦਾ ਹੈ। ਉੱਥੇ ਬਾਬਾ ਫੇਰੂ ਮੱਲ ਜੀ, ਇਹ ਮਹਾਰਾਜ ਜੀ ਦੇ ਪਿਤਾ ਜੀ, ਇਹਨਾਂ ਦੇ ਦਾਦਾ ਬਾਬਾ ਗੇਨੂ ਮੱਲ ਜੀ, ਇਹਨਾਂ ਦੇ ਪੜਦਾਦਾ ਬਾਬਾ ਸੂਰਜ ਮੱਲ ਜੀ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ। ਇਹਨਾਂ ਦਾ ਪਿੰਡ ਮੱਤੇ ਦੀ ਸਰਾਂ ਨਹੀਂ, ਇਹ ਮੰਗਵਾਲ ਪਿੰਡ ਦੇ ਗੁਜਰਾਤ ਦੇ ਰਹਿਣ ਵਾਲੇ ਸਨ, ਇਹ ਮਹਾਰਾਜ ਜੀ ਦੇ ਵੱਡੇ ਵਡੇਰੇ, ਇਹ ਵਪਾਰ ਕਰਦੇ ਹੁੰਦੇ ਸਨ। ਵਪਾਰ ਕਰਦੇ ਜਿਹਨੂੰ ਅੱਜ ਆਪਾਂ ਮਾਲਵਾ ਕਹਿੰਦੇ ਹਾਂ, ਇੱਥੇ ਆ ਗਏ। ਚੌਧਰੀ ਤਖਤ ਮੱਲ ਨੇ ਆਪਣੇ ਕਾਰਦਾਰ ਬਣਾ ਲਿਆ ਹਿਸਾਬ ਕਿਤਾਬ ਕਰਨ ਵਾਲੇ। ਮਾਤਾ ਪਿਰਾਈ, ਬੀਬੀ ਪਿਰਾਈ, ਇਹ ਸੱਤਾਂ ਭਰਾਵਾਂ ਦੀ ਇੱਕ ਭੈਣ ਸੀ, ਜਿਹਨੂੰ ਸਬਰਾਈ ਆਪਾਂ ਕਹਿੰਦੇ ਹਾਂ। ਅਸਲ ਚ ਇਹ ਬੀਬੀ ਪਿਰਾਈ ਦੇ ਸੱਤ ਭਰਾ ਹੋਣ ਕਰਕੇ ਇਹਦਾ ਨਾਮ ਵਿਗਾੜ ਕੇ ਲੱਖ ਦਿੱਤਾ ਸੱਤ ਭਰਾਈ, ਇਹਦਾ ਮਤਲਬ ਸੱਤਾਂ ਭਰਾਵਾਂ ਦੀ ਇੱਕ ਭੈਣ। ਉਹ ਸ਼ਬਦ ਬਦਲਦਾ ਬਦਲਦਾ ਸੱਤ ਭਰਾਈ ਦੀ ਥਾਂ ਬਣ ਗਿਆ ਸਬਰਾਈ, ਅਰਥ ਇਸ ਸੱਤਾਂ ਭਰਾਵਾਂ ਦੀ ਭੈਣ। ਇਹ ਖਡੂਰ ਸਾਹਿਬ ਵਿਆਹੀ ਹੋਈ ਸੀ ਚੌਧਰੀ ਮਹਿਮੇ ਦੇ ਨਾਲ, ਉਹ ਵੀ ਚੌਧਰੀ ਸੀ ਜੀ, ਇਹ ਖਡੂਰ ਸਾਹਿਬ ਦਾ। ਧੰਨ ਗੁਰੂ ਅੰਗਦ ਸਾਹਿਬ ਦਾ ਬਾਬਾ ਲਹਿਣਾ ਜੀ ਦਾ ਰਿਸ਼ਤਾ ਬੀਬੀ ਮਾਤਾ ਸਬਰਾਈ ਨੇ ਕਰਾਇਆ ਸੀ ਸੰਗਰ ਪਿੰਡ ਮਾਤਾ ਖੀਵੀ ਜੀ ਦੇ ਨਾਲ। ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਮਾਤਾ ਸਬਰਾਈ ਨੂੰ, ਮੈਂ ਮਾਤਾ ਸ਼ਬਦ ਵਰਤ ਰਿਹਾ, ਉਹਨਾਂ ਨੂੰ ਭੂਆ ਜੀ ਕਹਿੰਦੇ ਹੁੰਦੇ ਸਨ, ਕਿਉਂਕਿ ਚੌਧਰੀ ਤਖਤ ਮੱਲ ਦੇ ਜਿਹੜੇ ਸੱਤ ਬੇਟੇ ਸਨ, ਉਹ ਬੀਬੀ ਏਡੀ ਭਾਗਾਂ ਵਾਲੀ ਸੀ, ਉਹ ਬਾਬਾ ਫੇਰੂ ਮੱਲ ਜੀ ਨੂੰ ਆਪਣਾ ਸੱਕੇ ਭਰਾਵਾਂ ਦੀ ਤਰ੍ਹਾਂ ਸਮਝਦੀ ਹੁੰਦੀ ਸੀ। ਉਹਨੇ ਰਿਸ਼ਤਾ ਕਰਾਇਆ। ਮੈਂ ਆਪ ਨੂੰ ਬੇਨਤੀ ਕਰਾਂ, ਚਲੋ ਉੱਥੇ ਹਿਸਾਬ ਕਿਤਾਬ ਵਿੱਚ ਥੋੜੀ ਗੜਬੜ ਹੋਈ, ਬਾਬਾ ਫੇਰੂ ਮੱਲ ਜੀ ਬਿਲਕੁਲ ਇਮਾਨਦਾਰ ਸਨ। ਜਦੋਂ ਵੀ ਕਿਸੇ ਗੁਰੂ ਸਾਹਿਬ ਜੀ ਨੂੰ ਗੁਰਿਆਈ ਮਿਲੀ, ਕਿਉਂਕਿ ਅੱਜ ਅਸੀਂ ਇਸ ਢੰਗ ਨਾਲ ਗੁਰਿਆਈ ਦੀ ਵਿਆਖਿਆ ਕਰਨੇ ਆ ਜਿਵੇਂ ਇੱਕ ਪ੍ਰੈਜੀਡੈਂਟ ਦਫ਼ਤਰ ਖਾਲੀ ਕਰ ਰਿਹਾ ਦੂਜੇ ਦੇ ਆ ਜਾਣੇ। ਪਿਆਰਿਓ, ਜਿਹਦੇ ਚਰਨਾਂ ਚ ਸੱਤ ਸਾਲ ਸੇਵਾ ਕੀਤੀ ਹੋਵੇ, ਜੋਤ ਜੋਤ ਸਮਾ ਗਈ, ਉਹ ਸਰੀਰ ਨੂੰ ਛੱਡਣ ਲੱਗਿਆ। ਮੈਂ ਫਿਰ ਲਵੇ ਚਲੋ ਸਰੀਰ ਵਰਤਣਾ, ਗੁਰੂ ਲਈ ਕਿਹੜਾ ਸਰੀਰ ਹੈ ਜੀ? ਫਿਰ ਮੇਰੀ ਅਰਜ ਹੈ, ਅੱਜ ਮੈਂ ਵੀ ਕਹਾਂਗਾ ਸਾਖੀ ਇਹ ਸੁਣਾਂਗੇ, 1469 ਨੂੰ ਮਹਾਰਾਜ ਆਏ, 1539 ਨੂੰ ਪਿਆਨਾ ਕਰ ਗਏ, ਉਹ ਗੁਰਮੁਖੋ ਇਹ ਤਾਂ ਕਾਲ ਦੀਆਂ ਕਹਾਣੀਆਂ ਨੇ, ਆਏ ਤੇ ਚਲੇ ਗਏ। ਰੁਖਾਨੀਅਤ ਵਿੱਚ ਵੇਖੋ, ਗੁਰੂ ਨਾਨਕ ਸਾਹਿਬ ਨਾ ਜੰਮਦਾ ਹੈ ਨਾ ਮਰਦਾ ਹੈ, ਉਹ ਸਦੀਵ ਨੇ। ਸੋ ਕਮ ਕਹਿ ਸ੍ਰੀ ਗੁਰੂ ਮੋਇਓ, ਕਿਹਦੀ ਜ਼ਬਾਨ ਕਹਿੰਦੀ ਹੈ ਗੁਰੂ ਜੀ ਚਲੇ ਗਏ? ਜਦੋਂ ਰੂਹਾਨੀਅਤ ਦੇ ਤੌਰ ਤੇ ਦੇਖਦੇ ਹਾਂ ਆਪਾਂ ਸਾਰੀਆਂ ਸਿਫਤਾਂ ਕਰਨੇ। ਮੈਂ ਇੱਕ ਬੇਨਤੀ ਹੋਰ ਕਰਨੀ, ਸ਼ਾਇਦ ਉਦੋਂ ਫ੍ਰੀ ਮੋਟ ਵੀ ਕੀਤੀ ਸੀ, ਵੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਿਆਈ ਦੇਣ ਤੋਂ ਬਾਅਦ ਸਰੀਰਕ ਚੋਲੇ ਨੂੰ ਕੌਣ ਜਾਣਦਾ ਸੀ? ਲਫ਼ਜ਼ ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਕੋਈ ਲਫ਼ਜ਼ ਛੋਟਾ ਨਹੀਂ। ਗੁਰੂ ਨਾਨਕ ਸ਼ਬਦ ਕਿਹਾ ਤੇ ਸਿਰ ਤੇ ਖਸਮ ਖਲੋ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਸ਼ਬਦ ਵਰਤਿਆ, ਲੋਕ ਪਰਲੋਕ ਦਾ ਬਾਂਹ ਪਕੜਨ ਵਾਲਾ ਬਾਪੂ ਦਿਸਦਾ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ ਵਰਤਿਆ, ਸਾਰੀ ਦੁਨੀਆਂ ਇੱਕ ਪਾਸੇ ਹੋ ਜਾਏ, ਬਾਪੂ ਗੁਰੂ ਨਾਨਕ ਸਾਹਿਬ ਨਾਲ ਖਲੋਤਾ ਹੋਵੇ, ਕਿਸੇ ਦੀ ਪਰਵਾਹ ਨਹੀਂ ਬੰਦਾ ਮੰਨਦਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਬੈਰਾਗ ਚ ਰਹੇ। ਪਹਿਲਾ ਬਚਨ ਵੀ ਇਹ ਕਿਹਾ, ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚਲੀਏ, ਤ੍ਰਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਮਹਾਰਾਜ ਨੇ ਜਿਹੜਾ ਅਖੀਰ ਵਾਲਾ ਸਲੋਕ ਕਿਹਾ ਨਾ, ਉਹ ਵਾਕਈ ਕਮਾਉਣ ਵਾਲਾ ਹੈ ਜੀ, ਸਾਰੀ ਬਾਣੀ ਕਮਾਉਣ ਵਾਲੀ ਹੈ। ਉਹ ਹੈ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਇਹ 63ਵਾਂ ਸ਼ਲੋਕ ਹੈ ਗੁਰੂ ਅੰਗਦ ਸਾਹਿਬ ਦਾ। ਪਹਿਲਾ ਸ਼ਲੋਕ ਹੈ, ਜਿਸ ਪਿਆਰੇ ਸਿਉ ਨਿਹੁ ਤਿਸ ਆਗੈ ਮਰ ਚਲੀਏ, ਤ੍ਰਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਅਖੀਰ ਵਾਲਾ ਹੈ ਨਾਨਕ ਦੁਨੀਆਂ ਕੀਆਂ ਵਡਿਆਈਆਂ। ਉਹ ਆ ਜਿਹੜੀਆਂ ਚੌਧਰਾਂ ਨੇ ਅੱਗ ਲਾ ਕੇ ਫੂਕ ਦੇ, ਵੇਖੋ ਬੜਾ ਲਫ਼ਜ਼ ਹੋਰ ਤਰ੍ਹਾਂ ਵਰਤਿਆ, ਇਹ ਕਿਤੇ ਟਿਕਣ ਦਿੰਦੀਆਂ ਨੇ ਜੀ? ਮੈਂ ਉਸ ਦਿਨ ਕਿਹਾ ਸੀ ਮੰਟੀਕੇ ਵੀ, ਯਾਦ ਰੱਖਿਓ, ਗੁੱਸਾ ਨਾ ਕਰਿਓ, ਕਿਸੇ ਸਥਾਨ ਤੇ ਜਿੱਥੇ ਚੌਧਰ ਦਾ ਰੌਲਾ ਪੈ ਜਾਵੇ ਉੱਥੇ ਰੂਹਾਨੀਅਤ ਸੁੱਕਣੀ ਸ਼ੁਰੂ ਹੋ ਜਾਂਦੀ ਹੈ। ਭਾਵੇਂ ਗੁਰਦੁਆਰਾ ਹੋਵੇ, ਭਾਵੇਂ ਸੁਸਾਇਟੀ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਕਿਉਂਕਿ ਚੌਧਰ ਵਾਸਤੇ ਸਿਰ ਚਾਹੀਦੇ ਹੁੰਦੇ ਨੇ, ਸਿਰਾਂ ਵਾਸਤੇ ਵੋਟਾਂ ਚਾਹੀਦੀਆਂ ਹੁੰਦੀਆਂ ਨੇ, ਵੋਟਾਂ ਵਾਸਤੇ ਦੀਨ ਧਰਮ ਨਹੀਂ ਕੋਈ ਕੰਮ ਕਰਦਾ ਹੁੰਦਾ, ਸਿਰਫ ਧੜਾ ਕੰਮ ਕਰਦਾ ਹੁੰਦਾ। ਇਹ ਕੌੜਾ ਸੱਚ ਹੈ, ਅਸੀਂ ਇਹਨੂੰ ਫੇਸ ਕਰ ਰਹੇ ਹਾਂ ਹਰ ਥਾਂ ਤੇ। ਉੱਥੇ ਸਤਿਗੁਰੂ ਜੀ ਨੇ ਫਰਮਾਇਆ, ਨਾਨਕ ਦੁਨੀਆਂ ਕੀਆਂ ਵਡਿਆਈਆਂ, ਦੁਨੀਆਂ ਦੀਆਂ ਜਿੰਨੀਆਂ ਵਡਿਆਈਆਂ ਨੇ, ਅੱਗੀ ਸੇਤੀ ਜਾਲ, ਉਹ ਫੂਕ ਦੇ ਚੁੱਲੇ ਵਿੱਚ ਰੱਖ ਕੇ ਇਹਨਾਂ ਨੂੰ ਅੱਗੀ ਸੇਤੀ ਜਾਲ, ਇੰਨੀ ਜਲੀ ਇਹਨਾਂ ਸੜੀਆਂ ਹੋਈਆਂ ਨੇ, ਵੇਖੋ ਇਹਨਾਂ ਜਲੀਆਂ ਹੋਈਆਂ ਨੇ, ਇਹ ਆਪ ਸੜੀਆਂ ਨੇ, ਤੇ ਤੈਨੂੰ ਸ਼ਾਂਤੀ ਦੇ ਦੇਣਗੀਆਂ। ਨਾਨਕ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ, ਇੱਕ ਨਾ ਚਲੀਆ ਨਾਲ, ਇੱਕ ਵੀ ਸੜ ਪੈਣੀ ਮਰ ਜਾਣੀ, ਇੱਕ ਵੀ ਵਡਿਆਈ ਅੱਗੇ ਨਾਲ ਨਹੀਂ ਗਈ। ਨਾਲੇ ਜਿਨ੍ਹਾਂ ਨੂੰ ਅਸੀਂ ਵਡਿਆਈ ਦੱਸ ਰਹੇ ਹਾਂ ਉਹ ਅੱਗੇ ਥੋੜਾ ਪਹੁੰਚਣੇ। ਫਿਰ ਬੇਨਤੀ ਸੁਣਿਓ, ਮੰਨ ਲਓ ਸਰਪੰਚ ਹੈ, ਸਾਰੇ ਪਿੰਡ ਨੂੰ ਪਤਾ ਸਰਪੰਚ ਸਾਹਿਬ ਆ ਗਏ, ਤੇ ਵਡਿਆਈ ਐਡੀ ਭੈੜੀ ਹੈ, ਬੰਦਾ ਲੈ ਵੀ ਜਾਂਦਾ ਪੂਜਲ ਫਿਰ ਵੀ ਨਹੀਂ ਜਾਂਦੀ, ਫਿਰ ਹੀ ਸਰਪੰਚ ਹੀ ਰਹਿੰਦਾ, ਨੰਬਰਦਾਰ ਹੀ ਰਹਿੰਦਾ। ਹਾਂਜੀ, ਉਹ ਪਹਿਲਾਂ ਜਦੋਂ ਸੀ ਉਦੋਂ ਉਂਝ ਧੌਂ ਜਮਾਉਂਦਾ ਸੀ, ਹੁਣ ਸਾਬਕਾ ਬਣ ਕੇ ਜਮਾਉਂਦਾ। ਯਾਦ ਰੱਖੋ, ਈਗੋ ਤੇ ਉੱਥੇ ਖਲੋਤੀ ਹੈ ਨਾ। ਮੈਂ ਇਸ ਵਾਰੀ ਗਿਆ ਬਾਬਾ ਦੀਪ ਸਿੰਘ ਜੀ ਦੇ ਪਾਹੂ ਪਿੰਡ, ਮੈਂ ਢਿੱਲਾ ਹੋ ਗਿਆ ਸੀ, ਚਲੋ ਹੁਣ ਮੈਂ ਠੀਕ ਹਾਂ। ਤੇ ਉਹ ਜਦੋਂ ਗਏ ਤੇ ਐਤਕੀ ਮੈਂ ਨਾ ਤਾਂ ਸ਼ਹੀਦਾਂ ਹਾਜ਼ਰੀ ਭਰ ਸਕਿਆ, ਹਰ ਸਾਲ ਜਾਂਦਾ ਬਾਬਾ ਜੀ ਦੇ, ਮੇਰੇ ਮਨ ਚ ਇੱਕ ਫੁਰਨਾ ਵੀ ਉੱਠ ਖਲੋਤਾ ਨਿਕੰਮਾ ਜਿਹਾ, ਉਸ ਕਰਕੇ ਸ਼ਾਇਦ ਮੈਂ ਇਹਨੂੰ ਹਾਜ਼ਰੀ ਨਸੀਬ ਨਾ ਹੋਈ, ਮੈਂ ਨਹੀਂ ਜਾ ਸਕਿਆ। ਪਰ ਉਹ ਕਮੇਟੀ ਨੇ ਪਾਹੂ ਪਿੰਡ ਵਾਲਿਆਂ ਨੇ ਕਿਹਾ, ਭਾਈ ਸਾਹਿਬ ਜਾਣ ਤੋਂ ਪਹਿਲਾਂ ਇੱਕ ਵਾਰੀ ਬਾਬਾ ਜੀ ਨੂੰ ਜ਼ਰੂਰ ਮੱਥਾ ਟੇਕ ਕੇ ਜਾਏ। ਮੈਂ ਗਿਆ ਉੱਥੇ, ਤੇ ਨਾਲ ਹੀ ਸਿੰਘਪੁਰਾ ਪਿੰਡ ਏ, ਪਾਹੂ ਪਿੰਡ ਦੇ ਨਾਲ ਹੀ, ਉਹ ਜਿਹੜਾ ਖਿੱਤਾ ਨਾ ਉਹ ਸ਼ਹੀਦਾਂ ਦਾ ਖਿੱਤਾ ਹੈ। ਬਾਬਾ ਦੀਪ ਸਿੰਘ ਜੀ ਨਾਲ, ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ, ਉਹ ਨਾਲ। ਸਿੰਘਪੁਰਾ ਜਿਹੜਾ ਪਿੰਡ ਹੈ ਉਹ ਨਵਾਬ ਕਪੂਰ ਸਿੰਘ ਦਾ ਪਿੰਡ ਹੈ। ਹੁਣ ਤਾਂ ਚਲੋ ਉਹਨਾਂ ਦੇ ਪਰਿਵਾਰ ਵਿੱਚੋਂ ਤੇ ਕੋਈ ਆਏ ਨਹੀਂ, ਪਰ ਇੱਕ ਪੁਰਾਣੀ ਡਿਊੜੀ ਉੱਥੇ ਹੈ, ਭਾਈ ਤਾਰੂ ਸਿੰਘ ਜੀ ਦਾ ਨਾਲ ਪਿੰਡ ਪੂਹਲਾ। ਮੇਰੇ ਮਨ ਚ ਉਦਣ ਆਇਆ, ਮੈਂ ਕਿਹੜੀ ਪਿੰਡ ਜਾ ਕੇ ਆਵਾਂ, ਉੱਥੇ ਕੋਈ ਸਿੰਘ ਸਨ, ਚਲੋ ਕਹਿੰਦੇ ਨੇ ਘਰ ਚੱਲਣੇ ਗਏ। ਮੈਂ ਦੇਖਿਆ, ਮੈਂ ਸੱਚੀ ਮੁੱਚੀ ਮੈਂ ਸਭ ਕੁਝ ਅੱਖਾਂ ਗਿਆ ਗਿਆ। ਮੈਂ ਕਿਹਾ ਇਹਦੀ, ਮੈਂ ਪੁੱਛਿਆ ਕੋਈ ਦਿਨ ਮਨਾਉਂਦੇ ਨੇ ਇੱਥੇ, ਉਹਨਾਂ ਕਿਹਾ ਨਹੀਂ, ਬਾਬਾ ਕਪੂਰ ਸਿੰਘ ਦੇ ਨਾਂ ਦਾ ਗੁਰਦੁਆਰਾ ਹੈ, ਦਿਨ ਕੋਈ ਨਹੀਂ ਮਨਾਉਂਦੇ। ਇਹ ਲਫ਼ਜ਼ ਜੋ ਮੈਨੂੰ ਕਹੇ ਉਹਨਾਂ ਨੇ, ਮੇਰੇ ਮਨ ਚ ਉੱਥੇ ਆਇਆ ਵੀ ਦੇਖੋ ਇੱਥੋਂ ਦੀ ਮਿੱਟੀ ਦਾ ਇੱਕ ਸਿੱਖ ਸੀ ਜਿਹਨੇ ਸੱਚੀ ਮੁੱਚੀ ਨਵਾਬੀ ਨੂੰ ਠੁੱਡਾ ਮਾਰਿਆ ਸੀ। ਆਪ ਨੂੰ ਪਤਾ ਹੈ ਨਾ, ਸਰਦਾਰ ਸ਼ਬੇਕ ਸਿੰਘ ਲੈ ਕੇ ਆਏ ਨਵਾਬੀ, ਮਲਵਿਰ ਭਾਈ ਸ਼ਬੇਕ ਸਿੰਘ ਮਿਲਵਰਤਨੀਏ ਸਨ। ਅੱਜ ਖਿਮਾ ਕਰ ਦਿਓ, ਮੈਂ ਲਾਈਵ ਚੱਲ ਰਿਹਾ, ਸਿੱਖਾਂ ਦੀ ਕੋਈ ਸਟ੍ਰੈਟਜੀ ਨਹੀਂ, ਇਹ ਬਸ ਆਪਣੇ ਆਪਣੇ ਬੈਠੇ ਆਪਣੀ ਆਪਣੀ ਖੌਮੇ ਚ ਜਗਾਰੇ ਛੱਡੀ ਜਾਂਦੇ ਆ। ਜੇ ਕੋਈ ਕਹੇਗਾ ਤੇ ਅਗਲੇ ਨੂੰ ਬੁਰਾ ਬੋਲਣਗੇ। ਸ਼ਬੇਕ ਸਿੰਘ ਮਿਲਵਰਤਨੀਆਂ ਸੀ, ਉਹ ਹਕੂਮਤ ਨਾਲ ਵੀ ਮਿਲਦਾ ਸੀ ਤੇ ਸਿੱਖਾਂ ਨੂੰ ਮਿਲਦਾ ਸੀ, ਪਰ ਉਹਦੇ ਅੰਦਰ ਪੰਥ ਦਾ ਦਰਦ ਸੀ, ਗੁਰੂ ਨੂੰ ਪਿਆਰ ਕਰਦਾ ਸੀ। ਕੁਝ ਸਰੋਤਾ ਵੀ ਕਹਿੰਦੇ ਨੇ ਸਰਦਾਰ ਸ਼ਬੇਕ ਸਿੰਘ ਲਾਹੌਰ ਦਾ ਕੋਤਵਾਲ ਵੀ ਰਿਹਾ ਹੈ ਉਸ ਹਕੂਮਤ ਚ, ਉਹ ਨਵਾਬੀ ਲੈ ਕੇ ਆਏ। ਜਦੋਂ ਪਹੁੰਚਦੇ ਆ ਨਵਾਬੀ ਲੈ ਕੇ, ਕਿਸੇ ਨੇ ਨੇੜੇ ਲੱਗਣ ਦਿੱਤਾ, ਸਰਦਾਰ ਦਰਬਾਰਾ ਸਿੰਘ ਉਸ ਵਕਤ ਅਗਵਾਈ ਕਰ ਰਹੇ ਸਨ, ਦੀਵਾਨ ਸਜਿਆ। ਉਹਨਾਂ ਕਿਹਾ ਅਸੀਂ ਨਵਾਬੀ ਨਹੀਂ ਲੈਣੀ, ਸਾਨੂੰ ਗੁਰੂ ਜੀ ਨੇ ਕਹਿ ਕੇ ਗਏ ਆ, ਇਨ ਗਰੀਬ ਸਿੰਘਨ ਕੋ ਦੇਉ ਪਾਤਸ਼ਾਹੀ। ਇਹ ਭਾਵੇਂ ਬੋਲ ਬਾਅਦ ਦੇ ਨੇ ਰਤਨ ਸਿੰਘ ਭੰਗੂ ਦੇ, ਪਰ ਮੈਂ ਆਪ ਨੂੰ ਬੇਨਤੀ ਕਰਾ, ਕਿਹਾ ਇਨ ਗਰੀਬ ਸਿੰਘਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰਿਆ ਹਮਰੀ ਗੁਰਿਆਈ, ਸਾਨੂੰ ਪਾਤਸ਼ਾਹੀ ਦਿੱਤੀ ਸੀ ਨਵਾਬੀ। ਉਹਨੇ ਸਿਆਣਾ ਬੰਦਾ ਸੀ, ਉਹਨੇ ਕਿਹਾ ਮੇਰੀ ਗੱਲ ਸੁਣ ਲਓ, ਦਾਵਾ ਮੰਜ਼ਲ ਆਪਣੀ ਪਾਤਸ਼ਾਹੀ ਰੱਖੋ, ਬਾਦਸ਼ਾਹੀ ਰੱਖੋ, ਪਰ ਘੱਟੋ ਘੱਟ ਨਵਾਬੀ ਕਰਕੇ ਤਾਂ ਦਿਖਾਓ ਤੁਸੀਂ ਕਿਹੋ ਜਿਹਾ ਰਾਜ ਕਰੋਗੇ। ਇੱਥੇ ਤਾਂ ਦੋ ਗੁਰਦੁਆਰਿਆਂ ਦੇ ਥਾਂ ਸਾਂਭੇ ਨਹੀਂ ਜਾਂਦੇ, ਆਪਾਂ ਸੁਪਨੇ ਕਿਹੜੇ ਲੈਣੇ ਪਏ। ਕਹਿਣ ਲੱਗਾ ਕਰਕੇ ਦਿਖਾਓ, ਦੂਜੀ ਗੱਲ ਗੁਰਦੁਆਰੇ ਬਣਨ ਵਾਲੇ ਨੇ, ਤੁਹਾਡੀ ਸੰਤਾਨ ਪੈਦਾਇਸ਼ ਸ਼ੁਰੂ ਕੀ ਹੋਈ ਹੈ, ਮੇਰੀ ਗੱਲ ਤੁਸੀਂ ਸਮਝ ਗਏ, ਜੰਗਾਂ ਯੁੱਧਾਂ ਤੁਸੀਂ ਰਹਿੰਦੇ ਹੋ। ਉਸ ਵਕਤ ਗੱਲ ਖਾਨੇ ਪੈ ਗਈ, ਕਹਿਣ ਲੱਗੇ ਚਲੋ ਠੀਕ ਹੈ। ਨਾਲ ਲੱਖ ਰੁਪਈਏ ਦੀ ਜਗੀਰ ਲੈ ਕੇ ਗਿਆ, ਕਹਿੰਦਾ ਖਾਲੀ ਹੱਥ ਨਹੀਂ ਜਾਣਾ, ਲੈ ਕੇ ਗਏ। ਹੁਣ ਨਵਾਬੀ ਕੋਈ ਨਾ ਲੈ, ਦਰਬਾਰਾ ਸਿੰਘ ਕਹਿੰਦੇ ਮੈਂ ਤੇ ਬਜ਼ੁਰਗਾਂ ਮੈਂ ਕਰਨਾ, ਉਹ ਜਿਹਨੂੰ ਦੇਣ ਸਾਰੇ ਭੱਜਣ। ਬਸ ਆਹੀ ਫਰਕ ਜੇ ਉਹਨਾਂ ਵਿੱਚ ਤੇ ਸਾਡੇ ਵਿੱਚ ਗੁਰਮੁਖੋ। ਮੈਂ ਮੈਨੂੰ ਬਖਸ਼ ਦਿਆ ਸੀ, ਅਸੀਂ ਪਰਛਾਵੇਂ ਪਿੱਛੇ ਭੱਜਦੇ ਹਾਂ ਤੇ ਪਿੱਠ ਸਾਡੀ ਸੂਰਜ ਵੱਲ ਹੈ। ਜਦੋਂ ਸੂਰਜ ਵੱਲ ਪਿੱਠ ਕਰ ਦਿਓ ਤੇ ਪਰਛਾਵਾਂ ਅੱਗੇ ਅੱਗੇ ਭੱਜਦਾ। ਗੁਰਮੁਖੋ, ਸੂਰਜ ਵੱਲ ਮੂੰਹ ਕਰਕੇ ਚੱਲਣ ਲੱਗ ਪਓ ਤੇ ਪਰਛਾਵਾਂ ਪੈਰਾਂ ਦੇ ਪਿੱਛੇ ਚੱਲਣ ਲੱਗ ਪੈਂਦਾ ਹੈ। ਜਦੋਂ ਗੁਰੂ ਜੀ ਵੱਲ ਮੂੰਹ ਕਰਕੇ ਤੁਰਦਾ ਨਾ ਬੰਦਾ ਸਤਿਗੁਰੂ ਵੱਲ, ਉਦੋਂ ਇਹ ਪਰਛਾਵੇਂ ਪਿੱਛੇ ਪਿੱਛੇ ਭੱਜਦੇ ਆ। ਜਦੋਂ ਸਤਿਗੁਰੂ ਵੱਲ ਪਿੱਠ ਕਰਕੇ ਪਦਵੀਆਂ ਦੇ ਪਰਛਾਵੇਂ ਵੱਲ ਭੱਜਦਾ ਤੇ ਪਰਛਾਵੇਂ ਅੱਗੇ ਅੱਗੇ ਭੱਜਦੇ ਆ, ਉਹ ਹੱਥ ਨਹੀਂ ਆਉਂਦੇ। ਉਹਨਾਂ ਕਿਹਾ ਜੀ ਨਵਾਬੀ ਕਿਸੇ ਨੂੰ, ਸਰਦਾਰ ਕਪੂਰ ਸਿੰਘ ਪੱਖਾ ਚੱਲਦੇ ਪਏ ਸਨ ਜੀ ਉਸ ਵੇਲੇ। ਇੱਕ ਸਿੰਘ ਨੇ ਕਿਸ ਉੱਥੇ ਲਿਆ ਵੀ ਪਾਠ ਕਰਦਿਆਂ ਆਏ, ਤੁਕ ਆ ਗਈ ਟਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਕਿਰਪਾਲ, ਜਿਹਦੇ ਤੇ ਸਤਿਗੁਰੂ ਕਿਰਪਾਲੂ ਜਿਹੜਾ ਸੇਵਾ ਕਰਦਾ ਉਹਨੂੰ ਮਹਿਲ ਮਿਲਦਾ। ਉਹਨਾਂ ਕਿਹਾ ਵੀ ਕਪੂਰ ਸਿੰਘ ਨੂੰ ਦੇ ਦਿਓ, ਸੇਵਾ ਤੇ ਹੀ ਕਰਦਾ ਪਿਆ, ਕਪੂਰ ਸਿੰਘ ਦੇ ਦਿਓ। ਜਦੋਂ ਨਵਾਬੀ ਆਈ ਉਸ ਪ੍ਰਸੰਗ ਨੂੰ ਜਦੋਂ ਇਤਿਹਾਸ ਚ ਪੜ੍ਹੀਦਾ, ਉਹਨਾਂ ਕਿਹਾ ਮੈਂ ਤਾਂ ਘੋੜਿਆਂ ਦੀ ਲਿੱਦ ਸੱਟਣ ਵਾਲਾ ਵਾਂ, ਜਦੋਂ ਲਿੱਦ ਤੋਂ ਵਿਹਲਾ ਹੁੰਦਾ ਤੇ ਪੱਖਾ ਝੱਲਣਾ, ਮੈਂ ਭਾਂਡੇ ਮਾਂਜਣ ਵਾਲਾ। ਕਹਿਣ ਲੱਗੇ ਬਸ ਖਾਲਸਾ ਪੰਥ ਨੇ ਫੈਸਲਾ ਕਰ ਲਿਆ ਨਵਾਬੀ ਕਪੂਰ ਸਿੰਘ ਨੇ। ਕਹਿਣ ਲੱਗੇ ਚੇਤੇ ਰੱਖਿਓ ਮੈਨੂੰ ਪੰਥ ਨਵਾਬ ਬਣਾ ਰਿਹਾ, ਮੈਂ ਜ਼ਕਰੀਏ ਦਾ ਬਣਾਇਆ ਨਹੀਂ ਬਣ ਰਿਹਾ। ਦੇਖੋ ਉਹਨਾਂ ਦੀ ਦੂਰਦੇਸ਼ੀ, ਮੈਨੂੰ ਪੰਥ ਬਣਾ ਰਿਹਾ, ਇਹ ਤਾਂ ਬੇਈਮਾਨ, ਕੱਲ ਨੂੰ ਖੋਲੇਗਾ ਫੇਰ, ਇਹਦਾ ਮਤਲਬ ਮੈਂ ਸਾਬਕਾ ਹੋ ਜਾਵਾਂਗਾ। ਉਹਨਾਂ ਕਿਹਾ ਮੈਨੂੰ ਪੰਥ ਬਣਾ ਰਿਹਾ ਤੇ ਮੈਂ ਮਰਦੇ ਦਮ ਤੱਕ ਪੰਥ ਦਾ ਨਵਾਬ ਹੀ ਰਹਿਣਾ ਹੈ, ਮੈਨੂੰ ਇਸ ਸਰਕਾਰ ਨਹੀਂ ਬਣਾ ਰਹੀ। ਅਗਲੀ ਗੱਲ ਉਹਨੇ ਕਹੀ ਵੀ ਨਵਾਬੀ ਤੁਸੀਂ ਮੈਨੂੰ ਦਿੱਤੀ, ਜੇ ਤਾਂ ਮੇਰੇ ਤੋਂ ਪੱਖੇ ਦੀ ਸੇਵਾ ਖੋਣੀ ਹੈ ਤੇ ਮੈਂ ਨਵਾਬੀ ਦੀ ਪੱਗ ਕੋਈ ਨਹੀਂ ਬੰਨਣੀ। ਜੇ ਘੋੜਿਆਂ ਦੀ ਲਿੱਦ ਕੱਲ ਨੂੰ ਕੋਈ ਹੋਰ ਬੰਦਾ ਕਹਿਤਾ, ਨਵਾਬ ਸਾਹਿਬ ਜੀ ਤੁਸੀਂ ਲਿੱਦ ਨਹੀਂ ਢੋਣੀ, ਸਾਫ਼ ਨਹੀਂ ਖਰਕਣਾ ਨਹੀਂ ਕਰਨਾ, ਘੋੜਿਆਂ ਦੀ ਲਿੱਦ ਨਹੀਂ ਸਿਰ ਤੇ ਚੁੱਕਣੀ। ਕਹਿਣ ਲੱਗਾ ਆਪਣੀ ਨਵਾਬੀ ਸਾਂਭੋ ਗੁਰਮੁਖੋ। ਉੱਥੇ ਫੈਸਲਾ ਹੋਇਆ ਨਾ ਤੁਹਾਡੇ ਤੋਂ ਕੋਈ ਪੱਖਾ ਖੋਏਗਾ ਨਾ ਕੋਈ ਲਿੱਦ ਵਾਲੀ ਟੋਕਰੀ ਖੋਏਗਾ, ਪਰ ਨਵਾਬ ਤੁਹਾਡੇ ਤੁਸੀਂ ਰੋਕਿਆ ਇੱਕ ਸ਼ਰਤ ਮੇਰੀ ਹੋਰ ਜੇ। ਕਹਿਣ ਲੱਗੇ ਹੋਰ ਦੱਸੋ। ਕਹਿਣ ਲੱਗੇ ਇਹ ਨਵਾਬੀ ਦੀ ਜਿਹੜੀ ਖਿਲਤ ਸਮਾਨ ਆਇਆ ਨਾ, ਇਹ ਪੰਜ ਸਿੰਘ ਸੰਗਤ ਚੋਂ ਖੜੇ ਕਰੋ, ਉਹਨਾਂ ਦੇ ਚਰਨਾਂ ਨਾਲ ਲਾ ਕੇ ਮੇਰੇ ਮੱਥੇ ਤੇ ਰੱਖੋ, ਇਹ ਸੰਗਤਾਂ ਦੇ ਚਰਨਾਂ ਦੀ ਧੂੜ ਹੈ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਮੈਂ ਥੋੜਾ ਜਿਹਾ ਵਿੱਚੋਂ ਵਿਚਾਰ ਚੋਂ ਨਿਕਲਿਆ ਹਾਂ, ਭਾਵਨਾ ਦੇ ਪ੍ਰਵਾਹ ਚ ਵਹਿ ਤੁਰੇ, ਮੈਂ ਫਿਰ ਉੱਥੇ ਵਿਸ਼ੇ ਚ ਹੁੰਦਾ। ਗੁਰੂ ਅੰਗਦ ਸਾਹਿਬ ਤੂੰ ਹਰ ਪਿਤਾ ਮਾਇਆ, ਮੈਂ ਇਹ ਕਥਾ ਕਰ ਰਿਹਾ, ਆਪਾਂ ਇੱਥੇ ਬੋਲ ਰਹੇ ਸਾਂ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂ ਕਨੇਰੇ। ਉਸ ਵਕਤ ਗੁਰੂ ਅੰਗਦ ਸਾਹਿਬ ਜੀ ਨੂੰ ਇਹ ਪੁੱਛਿਆ, ਜੋਗੀ ਆਏ ਕੰਨ ਪਾਟੀ ਆਏ, ਤੁਸੀਂ ਏਡੀ ਵੱਡੀ ਗੁਰੂ ਨਾਨਕ ਸਾਹਿਬ ਜੀ ਵਰਗੇ, ਉਹਨਾਂ ਨੇ ਤੁਹਾਨੂੰ ਮੱਥਾ ਟੇਕ ਦਿੱਤਾ, ਮਹਾਰਾਜ ਰੋ ਪਏ। ਕਹਿੰਦੇ ਨਹੀਂ ਨਹੀਂ, ਹਾਲਾਂਕਿ ਗੁਰ ਚੇਲੇ ਰਹਿ ਰਾਸ ਕੀ ਗੁਰਬਾਣੀ ਕਹਿ ਰਹੀ ਹੈ, ਗੁਰੂ ਜੀ ਨੇ ਆਪਣੇ ਚੇਲੇ ਨੂੰ ਮੱਥਾ ਟੇਕ ਦਿੱਤਾ, ਨਾਨਕ ਸਲਾਮਤ ਹੀ ਹੁੰਦਾ। ਕਹਿੰਦੇ ਅਸੀਂ ਇੱਕ ਗੱਲ ਪੁੱਛਣ ਆਇਆ, ਤੁਹਾਡੇ ਚ ਗੁਣ ਕਿਹੜਾ ਵੇਖਿਆ, ਕਿਹੜਾ ਗੁਣ ਵੇਖ ਕੇ ਤੁਹਾਨੂੰ ਏਡੀ ਵੱਡੀ ਬਖਸ਼ਿਸ਼, ਏਡੀ ਵੱਡੀ ਕਿਰਪਾ, ਕਿਹੜਾ ਗੁਣ ਵੇਖਿਆ? ਸਤਿਗੁਰੂ ਚੁੱਪ ਸਨ। ਇਹ ਗੱਲ ਬੜੀ ਕਮਾਲ ਦੀ ਹੈ। ਕਹਿਣ ਲੱਗੇ ਜੋਗੀਓ, ਗੁਣ ਨਹੀਂ ਵੇਖਿਆ, ਬਸ ਤਰਸੀ ਖਾ ਗਿਆ ਮੇਰੇ ਤੇ ਤਰਸੀ ਖਾ ਗਿਆ ਮਹਾਰਾਜ ਬਾਬਾ ਜੀ, ਤਰਸ ਦੇ ਘਰ ਨੇ ਮੇਰੇ ਤੇ ਮਿਹਰ ਕਰ ਗਏ। ਕੀ ਕੀਤੀ? ਕਹਿਣ ਲੱਗੇ ਇੱਕ ਬੱਚਾ ਚਿੱਕੜ ਚ ਫਸਿਆ ਹੈ, ਭਰਿਆ ਪਿਆ, ਉਹ ਯਤਨ ਕਰਦਾ ਨਿਕਲਣ ਦਾ, ਨਿਕਲ ਨਹੀਂ ਜਾਂਦਾ, ਕਿਉਂਕਿ ਦਲਦਲ ਨੂੰ ਹੋਰ ਤਸਾਈ ਜਾਂਦੀ ਹੈ। ਉਹ ਲੰਘਦਿਆਂ ਨੂੰ ਆਵਾਜ਼ਾਂ ਮਾਰਦਾ ਤੇ ਲੰਘਣ ਵਾਲਾ ਕੋਈ ਰਾਹੀ ਲੰਘੇ, ਉਸ ਦੀ ਪੁਕਾਰ ਸੁਣ ਕੇ ਉਹਨੂੰ ਬਾਂਹ ਪਕੜ ਕੇ ਖਿੱਚ ਲੈ, ਉਹਨੂੰ ਧਵਾ ਕੇ ਨਵਾ ਕੇ ਕੱਪੜੇ ਪਾ ਕੇ ਆਪਣੀ ਗੋਦੀ ਚ ਆਪਣੇ ਮੰਜੇ ਤੇ ਬਿਠਾ ਦੇ। ਦੱਸੋ ਬੱਚੇ ਦੇ ਯੋਗਦਾਨ ਕਿ ਕੱਢਣ ਵਾਲੇ ਦੀ ਕਿਰਪਾ ਹੈ? ਬੱਚੇ ਦਾ ਯੋਗਦਾਨ ਕਿ ਕੱਢਣ ਵਾਲੇ ਦੀ? ਕਹਿਣ ਲੱਗੇ ਨਹੀਂ ਜੀ, ਇਹ ਤੇ ਕੱਢਣ ਵਾਲੇ ਦੀ। ਬਸ ਕਹਿੰਦੇ ਚਿੱਕੜ ਚ ਪਏ ਸਾਂ, ਧੰਨ ਗੁਰੂ ਨਾਨਕ ਸਾਹਿਬ ਨੂੰ ਤਰਸ ਆ ਗਿਆ ਤੇ ਕੱਢ ਕੇ ਨਵਾ ਧਵਾ ਕੇ ਆਪਣੇ ਆਸਣ ਤੇ ਬਿਠਾ ਦਿੱਤਾ। ਮੈਂ ਤਾਂ ਬੱਚਾ ਹਾਂ, ਮੇਰੀ ਫਿਰ ਬੇਨਤੀ ਹੈ, ਜਿਹੜਾ ਸ਼ਬਦ ਇਹ ਸ਼ਬਦ ਜਿਹੜੇ ਨੇ ਇਕੱਲੇ ਕੀਰਤਨ ਕਰਨ ਵਾਸਤੇ ਨਹੀਂ, ਗੁਰਮੁਖੋ ਸ਼ਬਦ ਅਰਦਾਸਾਂ ਨੇ। ਫਿਰ ਬੇਨਤੀ, ਕੁਛ ਵੀ ਨਾ ਹੁੰਦਾ ਹੁੰਦੇ, ਜਦੋਂ ਸ਼ੁਕਰਾਨੇ ਚ ਅੰਦਰ ਜੁੜਿਆ ਹੋਵੇ, ਬਸ ਕਿੰਨੀਆਂ ਭੁੱਲਾਂ ਕੀਤੀਆਂ ਹੁਣ ਹੁਣ, ਕਿਉਂਕਿ ਜਦੋਂ ਬੰਦਾ ਬਾਹਰ ਭੁੱਲਾਂ ਕਰਦਾ ਫਿਰ ਕਈ ਵਾਰੀ ਸਰੀਰਕ ਮੁਦਰਾ ਵੀ ਬਣਾਉਂਦਾ, ਹਨ ਸਰੀਰ ਅੰਗਾਂ ਦੀ ਵੈਕਸ਼ਨ ਕਰਨੀ ਹੈ ਨਾ, ਹੱਥ ਜੋੜ ਦਿੱਤੇ, ਇਹ ਮੁਸਲਮਾਨ ਫਕੀਰ ਜਿਹੜੇ ਨੇ ਕੰਨਾਂ ਨੂੰ ਹੱਥ ਲਾ ਕੇ ਤੋਬਾ, ਇਹ ਤੋਬਾ ਦੀ ਹੈ ਨਾ, ਮੈਂ ਬੇਨਤੀ ਕਰਾਂਗਾ ਮਨਾ, ਕਿੰਨੀਆਂ ਭੁੱਲਾਂ ਹੋ ਗਈਆਂ, ਤੂੰ ਗੁਰੂ ਗ੍ਰੰਥ ਸਾਹਿਬ ਅੱਗੇ ਖਲੋ ਕੇ ਦੇ ਦਾਤਾ, ਮੈਂ ਲਾਡ ਪੁਣੇ ਚ ਬੜੀਆਂ ਗਲਤੀਆਂ ਕੀਤੀਆਂ, ਪਰ ਤੂੰ ਮੈਨੂੰ ਬਖਸ਼ ਦੀ, ਮੈਨੂੰ ਯਕੀਨ ਸੀ ਮੇਰਾ ਬਾਪ ਮੈਨੂੰ ਬਖਸ਼ੇਗਾ, ਤੇਰਾ ਭਰੋਸਾ ਪਿਆਰੇ, ਤੇਰੇ ਭਰੋਸੇ ਤੇ ਮੈਂ ਨਹੀਂ, ਤੇਰਾ ਭਰੋਸਾ ਪਿਆਰੇ, ਮੈਂ ਲਾਡ ਲੜਾਇਆ, ਭੁੱਲਾਂ ਹੈ, ਚੂਕਾਂ ਹੈ, ਪਾਰਖ ਅਸੀਂ ਬੱਚੇ ਹਾਂ, ਤੂੰ ਹਰ ਪਿਤਾ ਮਾਇਆ, ਮਹਾਰਾਜ ਸਾਨੂੰ ਬਖਸ਼ ਲਿਆ ਜੇ। ਹੁਣ ਅਗਲੀ ਗੱਲ, ਕਈ ਵਾਰੀ ਬੇਅਦਬੀ ਦੇ ਸ਼ਬਦ ਵੀ ਵਰਤੇ ਜਾਂਦੇ ਆ, ਲਫ਼ਜ਼ ਵਰਤੇ ਜਾਂਦੇ ਆ ਜੀ, ਜਦੋਂ ਬੰਦਾ ਗੁੱਸੇ ਚ ਹੁੰਦਾ ਹੈ ਨਾ ਵੀ ਵਰਤੇ ਫੁਰਨੇ ਬਣਾ ਲੈਂਦਾ ਮਹਾਰਾਜਾ, ਮਹਾਰਾਜ ਕਹਿੰਦੇ ਨਹੀਂ ਨਹੀਂ, ਇੱਕ ਸ਼ਬਦ ਪੜੋ, ਤੁਹਾਨੂੰ ਸਭ ਨੂੰ ਚੇਤੇ ਹੈ, ਮੈਂ ਇਸ ਭਰੋਸੇ ਤੇ ਲਾਡ ਲੜਾਇਆ, ਸੁੱਤ ਅਪਰਾਧ ਕਰਤ ਹੈ ਜੇਤੇ। ਬੱਚਾ ਕਿੰਨੀਆਂ ਭੁੱਲਾਂ ਕਰਦਾ, ਜਨਨੀ ਚੀਤ ਨਾ ਰੱਖ ਸਤੇ, ਤੇ ਉਹ ਚੇਤੇ ਚ ਨਹੀਂ ਰੱਖਦੀ, ਉਹ ਗੁਰਮੁਖ ਕਿਉਂ ਜਾ ਨਿਰਸ਼ਲੋ ਦਾ ਕਿਰਦਾ ਹੈ। ਮੈਂ ਇੱਕ ਗੱਲ ਹੋਰ ਆਪ ਨੂੰ ਕਹਿ ਦਿਆਂ, ਬੀਬੀਆਂ ਭੈਣਾਂ ਵੀਰ ਤੁਸੀਂ ਬੈਠੇ ਹੋ, ਜਦੋਂ ਮਾਂ ਦੇ ਹਿਰਦੇ ਨੂੰ ਪੁੱਛ ਕੇ ਦੇਖੋ, ਇੱਥੋਂ ਤੱਕ ਪਤੀ ਦਾ ਪੱਖ ਪੂਰਨਾ ਵੀ ਬੰਦ ਕਰ ਦਿੰਦੀ ਹੈ, ਪੁੱਤਰ ਨਾਲ ਜਾ ਕੇ ਖਲੋ ਜਾਂਦੀ, ਧੀ ਨਾਲ ਜਾ ਕੇ ਖਲੋ ਜਾਂਦੀ, ਕਿਹੋ ਜਿਹੀ ਮਮਤਾ ਉਹਦੇ ਅੰਦਰ ਦੀ ਹੋਏ, ਜਿਹਦੇ ਲੜ ਲਾ ਕੇ ਆਈਏ, ਜ਼ਿਆਦਾਤਰ ਹੁੰਦਾ ਇਹੀ ਹੈ। ਇਹਦਾ ਇੱਕ ਪੱਖ ਲੈਣਾ ਵੀ ਉਸ ਦਾ ਇੱਕ ਬੱਚੇ ਲਈ ਕਿੰਨੀ ਥਾਂ ਜਿਹਦਾ ਲੜ ਪਕੜਿਆ ਉਹਨੂੰ ਇੱਕ ਪਾਸੇ ਛੱਡ ਕੇ ਖਲੋ ਜਾਂਦੀ ਆਪਣੀ ਔਲਾਦ ਦੇ ਨਾਲ। ਮਹਾਰਾਜ ਕਹਿੰਦੇ ਵਾਹਿਗੁਰੂ ਜੀ, ਤੂੰ ਤਾਂ ਮੇਰੀ ਮਾਂ ਹੈ, ਕਿਸੇ ਦੀ ਪਰਵਾਹ ਨਹੀਂ ਕਰਨੀ, ਤੂੰ ਮੇਰੇ ਨਾਲ ਹੀ ਖਲੋਵੇਂਗਾ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਤਾਂ ਹੀ ਮੈਂ ਲਾਡ ਲੜਾਇਆ, ਕਿਉਂਕਿ ਜਨਨੀ ਚੀਤ ਨਾ ਰਾਖਸ ਤੇਤੇ। ਰਾਮ ਅਯਾ ਹਾਂ ਬਾਰਿਕ ਤੇਰਾ, ਭੁੱਲਾਂ ਚੁੱਕਾ ਬਾਰਕ, ਤੂੰ ਹਰ ਪਿਤਾ ਮਾਇਆ। ਰਾਮ ਅਯਾ ਹਾਂ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਤੇਰਾ ਭਰੋਸਾ ਪਿਆਰੇ, ਮੈਂ ਲਾਡ ਲਾਇਆ, ਕਾਹੇ ਨਾ ਖੰਡਸ ਅਵਗਣ ਮੇਰਾ। ਅਗਲੇ ਜੇ ਅਤ ਕਰੋਪ ਕਰੇ ਕਰ ਤਾਇਆ, ਵੇਖੋ ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਇੱਥੇ ਦੋ ਵਾਰੀ ਸ਼ਬਦ ਚੀਤ ਆਇਆ। ਮੈਂ ਇਸ ਵਾਰੀ ਤਾਂ ਲਾਵਾਂ ਦੀ ਵਿਚਾਰ ਸ਼ੁਰੂ ਕਰਨ ਲੱਗਾ, ਮੇਰੇ ਮਨ ਸੀ ਵੀ ਇੱਕ ਇੱਕ, ਕਿਉਂਕਿ ਆਪਾਂ ਕਰਨੇ ਅਰਥ ਹੀ ਨੇ ਸਿਰਫ, ਇੱਕ ਇੱਕ ਲਫ਼ਜ਼ ਤੇ ਜੁੜੀਏ ਕਿੱਡੀਆਂ ਵੱਡੀਆਂ ਬਖਸ਼ਾਂ ਗੁਰੂ ਸਾਹਿਬ ਸਮਝਦੇ ਗਏ। ਫਿਰ ਤੁਕਾਂ ਪੜੋ, ਸੁੱਤ ਅਪਰਾਧ ਕਰਤਾ ਹੈ ਜੇਤੇ, ਜਨਨੀ ਚੀਤ ਨਾ ਰਾਖਸ ਦਿੱਤੇ, ਆ ਗਏ ਨਾ, ਜਨਨੀ ਚੀਤ ਨਾ ਰਾਖਸ ਦਿੱਤੇ। ਰਾਮ ਅਯਾ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਪੀ ਚੀਤ। ਪਹਿਲੀ ਤੁਕ ਵੀ ਸੀ ਜਨਨੀ ਚੀਤ ਨਾ ਰਾਖਸ ਦਿੱਤੇ, ਤਾਂ ਪੀ ਚੀਤ ਨਾ ਰਾਖ ਸਮਾਇਆ, ਜੇ ਅਤ ਕਰੋਪ ਕਰੇ ਕਰ ਧਾਇਆ। ਬੱਚਾ ਕ੍ਰੋਧ ਹੋ ਜਾਏ, ਗੁੱਸੇ ਚ ਆ ਜਾਏ, ਨਿੱਕੇ ਨਿੱਕੇ ਨਿਆਣੇ, ਮੈਨੂੰ ਪਤਾ ਪਿੰਡਾਂ ਚ ਬੀਬੀਆਂ ਦੇ ਕੇਸ ਪਕੜ ਕੇ ਧੂ ਦਿੰਦੇ ਹਾਂ, ਮਾਂ ਦੇ ਚੱਕੀ ਤਰ੍ਹਾਂ ਘੁਮਾ ਦਿੰਦੇ ਸਾਂ, ਚੁੰਨੀਆਂ ਖਿੱਚ ਜਾਂਦੀਆਂ। ਇਹ ਮੈਨੂੰ ਬੇਨਤੀ ਹੈ, ਇਹਦੇ ਅਰਥ ਇਹ ਨਾ ਕਰਿਓ ਕਿ ਆਪਾਂ ਉਗਣਾ ਨੂੰ ਬੜਾਵਾ ਦੇ ਰਹੇ, ਇਹ ਤੇਰਾ ਭਰੋਸਾ ਪਿਆਰੇ, ਮੈਂ ਲਾਡ ਲੜਾਇਆ ਹੈ, ਲਾਡ ਚ ਗਲਤੀਆਂ ਕੀਤੀਆਂ ਨੇ ਮੈਂ। ਮਹਾਰਾਜ ਕਹਿੰਦੇ ਨੇ ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਪੀ ਚੀਤ ਨਾ ਰਾਖ ਸਮਾਇਆ। ਮਹਾਰਾਜ ਕਹਿੰਦੇ ਨੇ ਮਾਂ ਫਿਰ ਵੀ ਚੇਤੇ ਨਹੀਂ ਰੱਖਦੀ, ਚਿੰਤ ਭਵਨ ਮਨ ਪਰਿਓ ਹਮਾਰਾ, ਖੇ ਵਾਹਿਗੁਰੂ ਜੀ ਤੇਰਾ ਬੱਚਾ ਵਾ, ਚਿੰਤਾ ਨੇ ਖਾ ਲਿਆ ਮੈਨੂੰ, ਮੇਰਾ ਅੰਦਰ ਚਿਖਾ ਬਣ ਚੁੱਕਾ ਹੈ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ। ਹੁਣ ਅਗਲੀ ਗੱਲ, ਦੇਹ ਬੇਮਲ, ਬੇਮਲ ਠੀਕ ਰਹੇਗਾ ਪਾਠ ਨਾ, ਮਲ ਤੋਂ ਰਹਿਤ, ਬਿਮਲ ਨਹੀਂ, ਦੇਹ ਬੇਮਲ ਮਤ ਸਦਾ ਸਰੀਰਾ। ਮੈਂ ਗਲਤੀ ਕਰ ਲਈ, ਮੈਂ ਲਾਡ ਲਾ ਬੈਠਾ, ਤੁਸੀਂ ਮਾਂ ਹੋ ਨਾ, ਝਿੜਕ ਲਓ ਮੈਨੂੰ, ਪਰ ਮੈਨੂੰ ਸਮਤ ਦੇ ਦਿਓ ਅੱਗੋ, ਤੇ ਮੈਂ ਆਹ ਗਲਤੀ ਨਾ ਕਰਾਂ ਮਾਂ ਜਿਹੜੀ ਮੈਂ ਹੁਣ ਕਰ ਚੁੱਕਾ। ਮਹਾਰਾਜ ਕਹਿੰਦੇ ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਕਬੀਰ ਟੇਕ ਕੇ ਤੇਰੇ ਗੁਣ ਗਾਏ। ਇੱਕ ਤਾਂ ਇਹ ਸੀ, ਇੱਕ ਪੱਖ ਇਹ ਵੀ, ਇੱਕ ਭਾਈ ਸਾਹਿਬ ਨੇ ਜਿਹੜਾ ਰਹਾਓ ਦੀਆਂ ਤੁਕਾਂ ਨੇ ਮੈਂ
ਪੰਜ ਸੱਤ ਮਿੰਟ ਲਾਣੇ ਦਿੱਤੇ,
ਉਹ ਹੈ ਸੁਹੇਲਾ ਕਹਿਣ ਕਹਾਵਨ। ਮਹਾਰਾਜ ਕਹਿੰਦੇ ਬਹੁਤ ਸੁੱਖ ਹੈ ਤੇਰਾ ਬਿਖਮ ਭਾਵਨ, ਇਸ ਦੀ ਹੈ ਤੁਕ ਜੀ, ਤੇਰਾ ਬਿਖਮ ਭਾਵਨ। ਹੁਣ ਕਿਸੇ ਨਾ ਕੋਈ ਵਾਪਰ ਜਾਏ, ਦੂਜੇ ਨੂੰ ਉਪਦੇਸ਼ ਬੜਾ ਸੁੱਖ ਹੈ, ਚਲੋ ਕੋਈ ਨੀ, ਉਹ ਭਾਣਾ ਮੰਨ ਲਓ, ਹੋਏ ਰਜਾ ਵਿੱਚ ਰਹੋ, ਹੋਏ ਪਰਮਾਤਮਾ ਦੀ ਗੱਲ ਚੰਗੀ ਹੈ। ਕਿਸੇ ਦੇ ਬੱਚੇ ਦੀ ਮੌਤ ਹੋ ਜਾਏ, ਕੋਈ ਦੁਖਾਂਤ ਵਾਪਰ ਜਾਏ, ਆਪਾਂ ਕਹਿੰਦੇ ਕੋਈ ਨੀ। ਮਹਾਰਾਜ ਕਹਿੰਦੇ ਗੁਰਮੁਖੋ ਚੇਤੇ ਰੱਖਿਓ, ਇਹ ਕਹਿਣ ਨੂੰ ਦੂਜੇ ਨੂੰ ਕਹਿਣਾ ਬੜਾ ਸੁੱਖ ਹੈ। ਸੁਹੇਲਾ ਕਹਿਣ ਕਹਾਵਨ, ਆਪ ਕਹਿਣਾ ਤੇ ਦੂਜੇ ਤੋਂ ਅਖਵਾਉਣਾ, ਦੋ ਸ਼ਬਦ ਨੇ ਕਹਿਣ ਕਹਾਵਨ, ਕਹਿਣਾ ਅਤੇ ਅਖਵਾਉਣਾ। ਸੁਹੇਲਾ ਕਹਿਣ ਖਾਵਨ, ਤੇਰਾ ਬਿਖਮ ਭਾਵਨ। ਬਿਖਮ ਦਾ ਅਰਥ ਹੈ ਔਖਾ, ਤੇ ਭਾਵਨ ਦਾ ਲਫ਼ਜ਼ੀ ਅਰਥ ਵੈਸੇ ਇੱਥੇ ਕਰਾਂਗੇ ਭਾਣਾ। ਉਂਝ ਭਾਵਨ ਦਾ ਅਰਥ ਭਾਵਨਾ ਵੀ ਹੈ, ਆਪਣ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ, ਉੱਥੇ ਭਾਵਨ ਦਾ ਅਰਥ ਹੈ ਭਾਵਨਾ, ਸ਼ਰਧਾ। ਇੱਥੇ ਹੈ ਭਾਣਾ, ਕਹਿਣਾ ਬਹੁਤ ਸੁੱਖ ਹੈ, ਕੋਈ ਨੀ ਭਾਣਾ ਮੰਨ ਲਓ। ਜਿਸ ਪਰਿਵਾਰ ਨਾਲ ਵਾਪਰਦੀ ਹੈ ਉਹਨੂੰ ਰਾਤ ਨੂੰ ਪੁੱਛ ਕੇ ਦੇਖਿਆ ਕਰੋ, ਇਕੱਲਿਆਂ ਕਿਹੋ ਜਿਹੀਆਂ ਚੀਜ਼ਾਂ ਉੱਠਦੀਆਂ। ਮਹਾਰਾਜ ਕਹਿੰਦੇ ਵਾਹਿਗੁਰੂ, ਕਹਿਣਾ ਸੌਖਾ ਹੈ, ਬਹੁਤ ਸੁਹਿਲਾ ਹੈ, ਪਰ ਭਾਣਾ ਮੰਨਣਾ ਬੜਾ ਔਖਾ ਹੈ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਅੱਗੇ ਅਰਦਾਸ ਹੈ। ਮੈਂ ਆਪ ਨੂੰ ਇੱਕ ਵਾਰ ਸੰਗਤ ਨੂੰ ਕਿਹਾ ਸੀ, ਭਾਣਾ ਦੇ ਲਫ਼ਜ਼ੀ ਅਰਥ ਇਹ ਨੇ ਜੋ ਰੱਬ ਨੂੰ ਪਾ ਜਾਏ। ਭਾਣਾ ਦਾ ਅਰਥ ਵੈਸੇ ਪਾ ਜਾਣਾ ਹੈ, ਇਹ ਤਾਂ ਹੋਰ ਸੌਖਾ ਕਰ ਲਓ, ਚੰਗਾ ਲੱਗਣਾ। ਅਰਬੀ ਦਾ ਸ਼ਬਦ ਹੋਰ ਲੈ ਲਓ ਜਦੋਂ ਉਹਦੀ ਰਜਾ ਹੋਵੇ, ਇੱਕ ਹੋਰ ਸੌਖਾ ਸ਼ਬਦ ਵਰਤ ਲਈ ਜਦੋਂ ਆ ਹੁਕਮ ਵਰਤੀ, ਲਵੀ ਤੇ ਇਹੀ ਨੇ ਨਾ, ਰਜ਼ਾ ਕਹੋ, ਹੁਕਮ ਕਹੋ, ਭਾਣਾ ਕਹੋ, ਭਾ ਗਿਆ। ਤੇ ਮੈਂ ਆਪ ਨੂੰ ਬੇਨਤੀ ਕੀਤੀ ਸੀ, ਭਾਣੇ ਤੋਂ ਬਿਨਾਂ ਕੁਛ ਵੀ ਨਹੀਂ। ਡਾਕਟਰ ਨੇਕੀ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸਨ, ਕਹਿੰਦੇ ਹੁਕਮ ਨੂੰ ਜਾਣਿਆ ਤੇ ਨਹੀਂ ਜਾ ਸਕਦਾ, ਬੜਾ ਬਿਖਮ ਹੈ, ਪਰ ਅਰਦਾਸ ਕਰੋ ਹੁਕਮ ਨੂੰ ਮੰਨਿਆ ਤੇ ਜਾ ਸਕਦਾ ਹੈ। ਜਾਣ ਕੌਣ ਸਕਦਾ ਜੀ? ਵੇਖੋ ਭਾਈ, ਮੈਨੂੰ ਉਹਨਾਂ ਸ਼ਬਦ ਤਾਂ ਚੰਗੇ ਲੱਗੇ। ਇਹ ਜਪਜੀ ਸਾਹਿਬ ਦੀਆਂ ਤੁਕਾਂ ਨੇ ਦੋ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਮੰਨਿਆ ਤੇ ਜਾ ਸਕਦਾ ਹੈ, ਚੱਲਿਆ ਤੇ ਜਾ ਸਕਦਾ, ਪਰ ਅਗਲੀ ਤੁਕ ਅਗਲੀ ਪੌੜੀ ਚ ਹੁਕਮ ਹੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ। ਕਹਿ ਨਹੀਂ ਸਕਦੇ, ਹੁਕਮ ਬਾਰੇ ਬੋਲ ਨਹੀਂ ਸਕਦੇ। ਉਹ ਵਾਹਿਗੁਰੂ ਜੀ, ਹੁਕਮ ਕੋਈ ਗੌਰਮੈਂਟ ਦੇ ਬਣਾਏ ਕਾਨੂੰਨ ਦੀ ਤਰ੍ਹਾਂ ਦੀ ਫਾਈਲ ਪਈ ਹੈ, ਗੂਗਲ ਤੇ ਸਰਚ ਮਾਰੋ ਤੇ ਹੁਕਮ ਦਾ ਪਤਾ ਲੱਗ ਜਾਓ, ਉਹਦੇ ਅੰਦਰ ਦੇ ਭੇਦ ਦਾ ਕੀ ਪਤਾ ਹੋਏ। ਉਹਨੇ ਪਤਾ ਨੀ ਕੱਲ ਨੂੰ ਕੀ ਕਰ ਦੇਣਾ, ਆ ਸ਼ਾਮ ਤੱਕ ਕੀ ਹੋਰ ਘੰਟੇ ਤੱਕ ਕੀ ਕਰ ਜਾਣਾ, ਉਹਦਾ ਤਾਂ ਮੰਤਰ ਕੋਈ ਦੂਜਾ ਜਾਣਦਾ ਹੀ ਨਹੀਂ। ਫਿਰ ਬੇਨਤੀ, ਆਪਾਂ ਕੋਈ ਕਾਇਦਾ ਕਾਨੂੰਨ ਬਣਾਉਂਦੇ ਹਾਂ, ਪ੍ਰੈਜੀਡੈਂਟ ਹੈ, ਪ੍ਰਧਾਨ ਮੰਤਰੀ ਹੈ, ਕੋਈ ਹੈ, ਮੇਅਰ ਹੈ, ਕੋਈ ਕਾਇਦਾ ਕਾਨੂੰਨ ਹੈ ਨਾ, ਅਸੀਂ ਕਹਾਂਗੇ ਇਸ ਤੋਂ ਅੱਗੇ ਨਹੀਂ ਜਾ ਸਕਦਾ। ਰੱਬ ਦੇ ਹੁਕਮ ਦਾ ਕੀ ਪਤਾ ਜੀ? ਹਰਨ ਭਰਨ ਜਾਂ ਕਾ ਨੇਤਰ ਫੋਰ, ਅੱਖ ਚਮਕਣ ਦੀ ਦੇਰ ਵਿੱਚ, ਖਿਨਮੈ ਅਵਰ ਖਿਨਮੈ ਅਵਰਾ ਅਚਰਜ ਚਲਦ ਤੁਮਾਰੇ, ਸਾਨੂੰ ਕੀ ਪਤਾ, ਜਲ ਤੇ ਥਲ ਕਰ ਥਲ ਤੇ ਕੂਵਾਂ, ਕੂਬ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਕਿਸੇ ਦਾ ਪਤਾ ਜੀ ਅਗਲੀ ਘੜੀ ਕੀ ਵਾਪਰ ਜਾਣਾ? ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬੇਨਤੀ ਹੈ, ਹੁਕਮ ਨੂੰ ਕਹਿਆ ਨਹੀਂ ਜਾਣਾ, ਹੁਕਮ ਨੂੰ ਮੰਨ ਲੈ। ਸਤਿਗੁਰੂ ਨੇ ਭਾਣੇ ਤੋਂ ਸਾਡੀ ਸ਼ੁਰੂਆਤ ਹੋਈ ਜੀ, ਤੇ ਭਾਣੇ ਚ ਸਾਡੀ ਅਰਦਾਸ ਹੋਣੀ। ਅਸੀਂ ਜਿੰਨੇ ਵੀ ਹਾਂ ਜੇ ਗੁਰਮਤ ਨੂੰ ਜਿਹੜੇ ਮੰਨਦੇ ਹਾਂ, ਮੈਂ ਤਾਂ ਭਾਣਾ ਕਿਹਾ ਜੀ ਕਿਉਂਕਿ ਅਕਸਰ ਇਹ ਲਫ਼ਜ਼ ਜਨਮ ਵੇਲੇ ਬਿਲਕੁਲ ਨਹੀਂ ਵਰਤਿਆ ਜਾਂਦਾ। ਜਨਮ ਵੇਲੇ ਤਾਂ ਇਹ ਹੁੰਦੀਆਂ ਨੇ, ਵਧਾਈਆਂ ਹੋਣ, ਬੱਚੇ ਨੇ ਜਨਮ ਲਿਆ ਹੈ, ਕਾਕਾ ਘਰ ਆਇਆ, ਧੀ ਘਰ ਆਈ। ਪਰ ਗੁਰੂ ਅਮਰਦਾਸ ਕਹਿੰਦੇ ਨੇ ਭਾਣਾ ਕਹੋ ਭਾਣਾ, ਇਹ ਪਤਾ ਨੀ ਕਦੋਂ ਦਾ ਤੁਰਿਆ ਤੁਰਿਆ ਫਿਰਦਾ ਸੀ, ਅਦ੍ਰਿਸ਼ਟ ਕਿੱਥੇ ਕਿੱਥੇ ਤੁਰਦਾ ਰਿਹਾ। ਜਦੋਂ ਉਹਨੂੰ ਪਾਇਆ ਤੇ ਸਰੀਰ ਮਿਲਿਆ, ਤੇ ਉਹਨੂੰ ਪਾਇਆ ਤੇ 9 ਮਹੀਨਿਆਂ ਚ ਤਨ ਬਣਿਆ, ਉਹਨੂੰ ਪਾਇਆ ਤੇ ਜਨਮ ਹੋਇਆ, ਕਿਉਂਕਿ ਭਾਣੇ ਤੋਂ ਬਿਨਾਂ ਜਨਮ ਨਹੀਂ ਹੋ ਸਕਦਾ। ਜਾਂ ਤਿਸ ਭਾਣਾ ਤਾਂ, ਤੇ ਜੇ ਜੰਮਿਆ ਭਾਣੇ ਚ, ਫਿਰ ਆਪਾਂ ਭਾਣਾ ਮੰਨਣਾ ਚਾਹੀਦਾ ਨਾ। ਪਰ ਕਿਸੇ ਦੇ ਬੱਚੇ ਜੰਮਿਆ ਕੋ ਭਾਣਾ ਮੰਨ ਲਓ, ਵਾਹ ਜੀ ਅਗਲਾ ਮਾਰਨ ਤੱਕ ਜਾਊਗਾ, ਅਜੇ ਤੇ ਜੰਮਿਆ ਨਹੀਂ। ਗੁਰਮੁਖੋ ਭਾਣੇ ਤੋਂ ਬਿਨਾਂ ਜਨਮ ਹੀ ਨਹੀਂ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਮਹਾਰਾਜ ਕਹਿੰਦੇ ਨੇ ਭਾਈ ਕਿ ਹੈ ਵਾਹਿਗੁਰੂ ਜੀ ਤੇਰਾ ਭਾਣਾ ਬਿਖਮ, ਪਰ ਜਿਨ੍ਹਾਂ ਨੇ ਮੰਨਿਆ, ਨਾਮ ਤੋਂ ਬਿਨਾਂ ਨਹੀਂ ਮੰਨਿਆ ਜਾ ਸਕਦਾ। ਹੱਠ ਕਰਕੇ ਕਈ ਵਾਰੀ ਬੰਦੇ ਹੱਠ ਕਰ ਜਾਂਦੇ ਆ, ਕਈ ਨਹੀਂ ਜੀ ਬੜਾ ਦਿਲ ਡਾਡਾ ਰੱਖ ਕੇ ਕਰ ਗਏ ਜੀ, ਕਰ ਗਏ, ਮੰਨ ਗਏ ਜੀ, ਕੁਝ ਸਮੇਂ ਬਾਅਦ ਪਤਾ ਲੱਗਦਾ ਉਹ ਆਪ ਵੀ ਦੁਨੀਆਂ ਤੋਂ ਕੂਚ ਕਰ ਜਾਂਦੇ। ਮਹਾਰਾਜ ਨੇ ਭਾਣਾ ਮੰਨਿਆ। ਮੈਂ ਅਕਸਰ ਕਹਿੰਦਾ ਅੱਖਰ ਦੋ ਹੀ ਨੇ, ਭੱਬਾ ਤੇ ਨਾਣਾ। ਇਹਨੂੰ ਕਮਾਉਣ ਲਈ ਚਾਰ ਅੱਖਰਾਂ ਦੀ ਕਮਾਈ ਚਾਹੀਦੀ। ਵਾਹਿਗੁਰੂ, ਸ਼ਬਦ ਤੋਂ ਬਿਨਾਂ ਭਾਣਾ ਕਿਵੇਂ ਮੰਨਿਆ ਜਾ ਸਕਦਾ ਜੀ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹ ਬਚਨ ਕਰ ਰਹੇ ਨੇ, ਕਹਿਣਾ ਬਹੁਤ ਸੌਖਾ ਹੈ, ਮੰਨਣਾ ਬਹੁਤ ਔਖਾ ਹੈ। ਜਿਨ੍ਹਾਂ ਨੇ ਤੇਰੀ ਇਬਾਦਤ ਕੀਤੀ ਉਹਨਾਂ ਭਾਣਾ ਮੰਨਿਆ, ਤੇ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੀ ਵਰਤੋਂ ਜਪਜੀ ਸਾਹਿਬ ਚ ਕੀਤੀ ਹੈ। ਕਹਿੰਦੇ ਅੱਜ ਤੱਕ ਜਿਹੜੇ ਵੀ ਵਾਸ਼ਨਾ ਤੋਂ ਜਨਮ ਮਰਨ ਤੋਂ ਮੁਕਤ ਹੋਏ ਉਹ ਸਿਰਫ ਭਾਣੇ ਕਰਕੇ ਹੋਏ ਨੇ, ਭਾਣੇ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗੇ ਜੋਦ ਅਪਾਰ, ਕੀਤਿਆਂ ਗੰਤ ਨਹੀਂ ਵਿਚਾਰ, ਕੀਤੇ ਖੱਪ ਟੁੱਟੇ ਵਿਕਾਰ, ਕੀਤੇ ਲੈ ਲੈ ਮੁੱਕਰ ਪਾਹੇ, ਕੀਤੇ ਮੂਰਖ ਖਾਹੀ ਖਾਏ, ਕੀਤਿਆਂ ਦੂ ਭੂਗ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਅੱਗੇ ਜੀ, ਬੰਦ ਖਲਾਸੀ ਭਾਣੇ ਹੋਏ ਹੈ ਔਖਾ, ਪਰ ਤੇਰੀ ਬੰਦ ਖਲਾਸੀ, ਤੇਰੀ ਮੁਕਤੀ ਭਾਣੇ ਤੋਂ ਬਿਨਾਂ ਨਹੀਂ ਹੋਣੀ। ਬੰਦ ਖਲਾਸੀ ਭਾਣੇ ਹੋਏ, ਭਾਣੇ ਵਿੱਚ ਹੀ ਬੰਦਾ ਰਹਿੰਦਾ। ਇਸੇ ਕਰਕੇ ਗੁਰੂ ਅਮਰਦਾਸ ਜਦੋਂ ਤੁਰਨ ਲੱਗੇ, ਮਹਾਰਾਜ ਨੇ ਬੜਾ ਪਿਆਰਾ ਸ਼ਬਦ ਕਿਹਾ, ਕਹਿਣ ਲੱਗੇ ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਇਹ ਲੋ ਭਾਈ ਸਤਿਗੁਰਾਂ ਨੇ ਵਰਤੇ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਪੁੱਤਰੋ, ਮੇਰੇ ਭਰਾਵੋ। ਮੈਂ ਇਸ ਏਰੀਏ ਚ ਕਥਾ ਕਰ ਚੁੱਕਾ ਵਾ ਇਹ ਰਾਮਕਲੀ ਸਾਧ। ਮੇਰੇ ਸਿੱਖੋ, ਮੇਰੇ ਪੁੱਤਰੋ, ਮੇਰੇ ਭਰਾਵੋ, ਫਿਰ ਸੁਣੋ ਕਿੱਡਾ ਪਿਆਰਾ ਸ਼ਬਦ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਮੇਰੇ ਖਰੀ ਨੂੰ ਇਹ ਚੰਗਾ ਲੱਗ ਗਿਆ ਹੈ। ਕੀ ਚੰਗਾ ਲੱਗ ਗਿਆ ਜੀ? ਮੇਰਾ ਹਰ ਭਾਣਾ ਆਓ ਮੈਂ ਪਾਸ ਜੀ। ਹੁਣ ਇਹਦੇ ਅਰਥ ਇਉਂ ਨਹੀਂ ਕਰਨੇ, ਮੇਰੇ ਸਿੱਖੋ, ਮੇਰੇ ਪੁੱਤਰੋ, ਮੇਰੇ ਭਰਾਵੋ, ਮੇਰੇ ਕੋਲ ਆਓ। ਇਹਦਾ ਅਰਥ ਹੈ ਮੇਰੇ ਸਿੱਖੋ, ਮੇਰੇ ਪੁੱਤਰੋ, ਮੇਰੇ ਭਰਾਵੋ, ਸੁਣੋ, ਮੇਰੇ ਹਰੀ ਦਾ ਭਾਣਾ ਹੈ। ਹਰੀ ਜੀ ਨੇ ਕਹਿ ਦਿੱਤਾ ਅਮਰਦਾਸ ਤੂੰ ਮੇਰੇ ਕੋਲ ਆ ਜਾ, ਆਓ ਮੈਂ ਪਾਸ ਜੀ। ਇਹਦਾ ਅਰਥ ਤੁਸੀਂ ਮੇਰੇ ਕੋਲ ਆ ਜਾਓ, ਫਿਰ ਮੈਂ ਤੁਕ ਪੜ ਦੇਣਾ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਭਾਇਆ, ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਪਰ ਇਹਦੇ ਵਿੱਚ ਇੱਕ ਵਚਨ ਹੈ, ਮਹਾਂਪੁਰਖ ਭਗਤ ਗੁਰਸਿੱਖ ਉਹਦੀ ਇੱਕੋ ਤੁਕ ਚ ਨਿਸ਼ਾਨੀ ਦੱਸ ਦਿੱਤੀ, ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੈ। ਮਹਾਂਪੁਰਖ ਵੀ ਉਹ ਵੇ, ਪੁਰਖ ਦਰ ਤੇ ਮਹਾਂਪੁਰਖ ਇੱਥੇ ਜੀ, ਸਤਿਗੁਰੂ ਵੀ ਉਹ ਹੈ ਤੇ ਭਗਤ ਵੀ ਉਹ ਵੇ ਜਿਹਨੂੰ ਹਰੀ ਦਾ ਭਾਣਾ ਪਾ ਗਿਆ। ਸੱਚੀ ਮੁੱਚੀ ਗੁਰੂ ਘਰ ਵਿੱਚ ਭਗਤੀ ਕਰਨ ਵਾਲਿਆਂ ਨੇ ਵੀ ਭਾਣੇ ਮੰਨੇ, ਇੱਥੇ ਮਹਾਂਪੁਰਖਾਂ ਨੇ ਵੀ ਭਾਣੇ ਮੰਨੇ, ਜੋ ਦੀ ਰਜਾ ਵਾਪਰੇਗੀ। ਤੀਸਰੀ ਗੱਲ, ਇੱਥੇ ਸਮਰੱਥ ਸਤਿਗੁਰੂ ਨੇ ਆਪ ਭਾਣੇ ਮੰਨੇ, ਤੱਤੀ ਤਵੀ ਤੇ ਬੈਠ ਕੇ ਕਿਹਾ, ਤੇਰਾ ਕੀ ਆ ਮਿੱਠਾ ਲੱਗ ਹੈ। ਮਾਛੀਵਾੜੇ ਦੇ ਸੱਥਰਾਂ ਚ ਬਹਿ ਕੇ ਕਿਹਾ, ਵਾਹਿਗੁਰੂ ਜੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੋਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਵਾਹਿਗੁਰੂ ਏਦੂ ਵੱਡਾ ਕਿਹੜਾ ਭਾਣਾ ਮੰਨੇਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਜ਼ਫਰਨਾਮੇ ਚ ਕਿਹਾ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਬੰਦ ਬਖਸ਼ੰਦਾ ਐਸ਼ੋ ਅਰਸ਼। ਭਾਈ ਸਾਹਿਬ ਕਹਿੰਦੇ ਆ, ਕਾਰਨ ਕਰਤਾ ਜੋ ਕਰੇ, ਸਿਰ ਧਰ ਮਨ ਕਰੇ ਸ਼ੁਕਰਾਨਾ, ਜੋ ਕਰਤੇ ਪੁਰਖ ਨੂੰ। ਪਰ ਫਿਰ ਵੀ ਭਾਣਾ ਸਤ ਸੰਗਤ ਨਾਲ ਮੰਨਿਆ ਜਾਂਦਾ ਜੀ। ਪੁਰਾਣੇ ਸਮੇਂ, ਅੱਜ ਨਹੀਂ ਜੀ, ਅੱਜ ਤਾਂ ਰਿਸ਼ਤੇਦਾਰੀ ਜਾਂਦੇ ਆ, ਕੋਈ ਚਲਾਈ ਕਰ ਜਾਂਦਾ, ਦੁੱਖ ਕਿਸੇ ਨਾਲ ਵਾਪਰ ਜਾਏ, ਅੱਧੇ ਕੁ ਦੇ ਵਿੱਚ ਹੱਸਣ ਵਾਲੇ ਜਾਂਦੇ ਆ, ਕਿਵਾਂ ਕਰਦੇ ਹੋ, ਖੂਨ ਦੇ ਰਿਸ਼ਤੇ ਦੇ ਮਾਰੇ ਜਾਂਦੇ ਆ। ਮੈਂ ਸੱਚਾਈ ਕਹਿ ਰਿਹਾ, ਜੇ ਉਹਦੇ ਨਾਲ ਆਹ ਕੁਝ ਵਾਪਰਿਆ, ਚਲੋ ਜਾ ਆਈਏ, ਗੱਡੀ ਗੁੱਡੀ ਲਾ, ਉੱਥੇ ਮੂੰਹ ਢਿੱਲਾ ਜਾ ਕਰਕੇ ਬਹਿ ਗਏ, ਤੇ ਜਦੋਂ ਵਾਪਸ ਆਏ ਰਾਜ ਬਾਜ ਹੱਸਦੇ ਆ, ਇਹ ਵੀ ਬੜਾ ਮਸਤਿਆ ਫਿਰਦਾ, ਚੰਗਾ ਰੱਬ ਨੇ ਟਿਕਾਣੇ ਲੈ ਆਂਦਾ। ਨਹੀਂ ਗੁਰਮੁਖੋ, ਪੁਰਾਣੇ ਸਮੇਂ ਗੁਰਸਿੱਖ ਅੱਜ ਵੀ ਜਿਹੜੇ ਕਮਾਈਆਂ ਵਾਲੇ ਗੁਰੂ ਦੀ ਭੈ ਭਾਵਨੀ ਚ ਕੁਝ ਚਲਾਣਾ ਕਰ ਦੇਣਾ, ਸ਼ਾਮ ਨੂੰ ਇਕੱਠੇ ਹੋਣਾ, ਧੀਰਜ ਦੇਣਾ, ਫਿਰ ਉਹਦੇ ਕੋਲ ਕਹਿਣਾ, ਆਓ ਆਪਾਂ ਸ਼ਬਦ ਪੜ੍ਹੀਏ, ਆਪਾਂ ਬਾਣੀ ਪੜ੍ਹੀਏ। ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੋਈ ਬੇਨਤੀਆਂ ਅੱਜ ਪ੍ਰਵਾਨ ਕਰਿਓ। ਮੈਨੂੰ ਵੈਸੇ ਆਸ ਕੋਈ ਨਹੀਂ ਸੀ ਵੀ ਇੰਨੀ ਸੰਗਤ ਆਏਗੀ, ਮੈਂ ਉਸ ਤੋਂ ਹੀ ਆਇਆ ਸੀ ਵੀ ਹਾਜ਼ਰੀ ਭਰ ਕੇ ਆਉਣੀ, ਪਰ ਤੁਸੀਂ ਆਏ ਹੋ। ਕੱਲ ਨੂੰ ਆਪਾਂ, ਮੈਂ ਐਤਵਾਰ ਤੱਕ, ਚਲੋ ਵੈਸਾਖੀ ਦਾ ਜ਼ਿਕਰ ਵੀ ਕਰਾਂਗੇ, ਹੋਲੇ ਮਹੱਲੇ ਦਾ ਵੀ ਜੀ, ਆਪਾਂ ਲਾਵਾਂ। ਅਸੀਂ ਇਹ ਨਹੀਂ ਕਹਿਣਾ ਵੀ ਮੁੰਡੇ ਕੁੜੀ ਦਾ ਵਿਆਹ ਏ, ਬਸ ਲਾਵਾਂ ਚ ਇਹੀ ਕਹਿਣਾ ਦਾਤਿਆ ਆਹ ਲਾਵਾਂ ਲੂਵਾਂ ਕਰਕੇ ਦੇਖ ਲਈਆਂ, ਬਣੋ ਹੁਣ ਤੇਰੇ ਨਾਲ ਹੀ ਲਾਵਾਂ ਕਰਾਣੀਆਂ ਨੇ। ਸੱਚਾਈ ਇਹ ਵੀ ਤੂੰ ਬਣ ਕੇ ਆ ਲਾੜਾ ਤੇ ਪਰਨਾ ਕੇ ਲੈ ਜਾ ਸਾਨੂੰ। ਕਬੀਰ ਸਾਹਿਬ ਨੂੰ ਲੈ ਗਏ ਜੀ, ਕਹੋ ਕਬੀਰ ਮੇਰੇ ਵਿਆਹ ਚੱਲੇ ਆ, ਪੁਰਖ ਏਕ ਭਗਵਾਨ। ਗੁਰੂ ਸਾਹਿਬ ਨੇ ਕਿਹਾ ਵਿਆਹ ਹੋਵਾ ਮੇਰੇ ਬਾਬਲਾ। ਹਾਂ ਫਿਰ ਵੀ ਮੈਂ ਬੇਨਤੀ ਕਰਿਆ ਸੀ, ਲਾਵਾਂ ਨੂੰ ਸੀਮਿਤ ਕਰ ਦਿੱਤਾ ਸਿਰਫ ਇੱਕ ਕਾਰਜ ਤੱਕ, ਪਰ ਲਾਵਾਂ ਦਾ ਰੂਹ ਦਾ ਜਦੋਂ ਆਤਮਾ ਵਿੱਚ ਅਭੇਦਤਾ ਹੁੰਦੀ ਉਦੋਂ ਹੀ ਲਾਭ ਸ਼ੁਰੂ ਹੁੰਦੀ ਹੈ। ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਆਪ ਜੀ ਆਇਓ ਜੀ, ਤੇ ਜਿਵੇਂ ਪ੍ਰਬੰਧਕ ਵੀਰਾਂ ਨੇ ਪ੍ਰੋਗਰਾਮ ਸਾਰਾ ਉਲੀਕਿਆ, ਆਪਾਂ ਸਾਰੇ ਖੁਸ਼ੀ ਸਹਿਤ ਇਹ ਸਾਰੇ ਮਨਾਵਾਂਗੇ। ਮੇਰੇ ਤੋਂ ਅੱਜ ਬੋਲਦਿਆਂ ਲਫ਼ਜ਼ ਤਲਫ਼ਜ਼ ਬਹੁਤ ਭੁੱਲਾਂ ਹੋਈਆਂ। ਆਹ ਹੁਣ ਆਪਾਂ ਥੋੜਾ ਜਿਹਾ ਨਾਮ ਜਪ ਲਈਏ, ਸਾਰੇ ਜਪਿਓ। ਸਟੋਕਟਨ ਸੰਗਤ ਬੜੀ ਉੱਚੀ ਬੋਲਦੀ ਸੀ ਤੇ ਇੱਥੇ ਮੈਨੂੰ ਪਤਾ ਵੀ ਤੁਸੀਂ ਆਉਂਦੇ ਹੋ ਸ਼ਹਿਰਾਂ ਚੋਂ, ਤੇ ਪਲੀਜ਼ ਨਾਮ ਜ਼ਰੂਰ ਜਪਿਆ ਕਰੋ। ਪਤਾ ਨਾ ਵੀ ਆਹਿਸਤਾ ਆਹਿਸਤਾ ਬੋਲਣਾ ਸਾਰਿਆਂ ਨੇ, ਸਟੇਟਸ ਵੀ ਹੈ ਨਾ ਅੱਜ ਕੱਲ੍ਹ ਜੀ, ਰੁਤਬਾ ਵੀ ਕਹਿੰਦੇ ਘੱਟ ਬੋਲਣਾ, ਹਨਾ ਘੱਟ ਬੋਲੋ ਪਰ ਨਾਮ ਲਈ ਘੱਟ ਨਾ ਬੋਲੋ। ਨਾਮ ਲਈ ਜਿੰਨਾ ਕੂਕਿਆ ਜਾਂਦਾ ਕੂਕੋ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ। ਮਹਾਰਾਜ ਤਾਂ ਕਹਿੰਦੇ ਨੇ ਮੈਂ ਕੂਕ ਨਹੀਂ ਪਈਆਂ, ਮੇਰੀ ਆਵਾਜ਼ ਸੁਣ। ਕੱਲ ਨੂੰ ਆਪਾਂ 7:30 ਵਜੇ ਆਪ ਜੀ ਪਹਿਲਾਂ ਥੋੜਾ ਜਿਹਾ ਸਾਰੇ ਆ ਜਾ ਕਰੀਏ। ਕਿੱਡੇ ਸੋਹਣੇ ਤੁਹਾਡੇ ਕੋਲ ਕੀਰਤਨੀਆਂ ਨੇ ਪਾਈ, ਓਂਕਾਰ ਸਿੰਘ ਜੀ, ਸਾਰੇ ਗੁਰਮੁਖ ਪਿਆਰੇ, ਤੁਸੀਂ ਆਓ। ਆਪਾਂ ਵੱਧ ਤੋਂ ਵੱਧ ਕੀਰਤਨ ਦਾ ਹੋਲਾ ਮਹੱਲਾ ਇਹ ਪ੍ਰਬੰਧਕ ਵੀਰਾਂ ਨੇ ਉਲੀਕਿਆ, ਤੇ ਮੈਨੂੰ ਵੀ ਖੁਸ਼ੀ ਹੈ ਵੀ ਚਲੋ ਇਸ ਵਾਰੀ ਮੈਂ ਇਸ ਮਹੱਲੇ ਦੀ ਹਾਜ਼ਰੀ ਭਰ ਸਕਾਂਗਾ।